ਖੁਦਾਵੰਦ ਯਾਦ ਆਇਆ ਹੈ ਜਿਵੇਂ ਕਹਿੰਦੇ ਨੇ ਬਾਤ ਕਹੀ ਸੀ ਤੇ ਸਾਹਿਬ ਮਹਾਰਾਜ ਦੀ ਬਾਤ ਦੀ ਜਵਾਬ ਦੇ ਵਿੱਚ ਆਪ ਨਵਾਬ ਨੇ ਮੰਨਿਆ ਸੀ ਕਹਿਣ ਲੱਗੇ ਹਾਂ ਮੈਂ ਅੰਤਰ ਆਤਮੇ ਤੋਂ ਹੁਣ ਮੈਂ ਝਾਤ ਮਾਰਦਾ ਤੇ ਮੈਂ ਨਮਾਜ਼ ਵਿੱਚ ਨਹੀਂ ਸੀਗਾ ਉਸ ਸਮੇਂ ਮੈਂ ਕਿਤੇ ਘੋੜੇ ਖਰੀਦ ਰਿਹਾ ਸੀਗਾ ਕਾਜ਼ੀ ਨੂੰ ਇਹ ਬਾਤ ਕਹੀ ਗਈ ਕਾਜ਼ੀ ਉੱਥੇ ਮੰਨ ਗਿਆ ਵੀ ਵਾਕਿਆ ਚ ਹਕੀਕਤ ਇਹ ਹੈ ਵੀ ਜੇ ਧਰਮ ਕਰਮ ਕਰਦਿਆਂ ਆਪਣੇ ਘੋੜੇ ਹੀ ਵੇਚਣੇ ਨੇ ਆਪਣੇ ਇਸੇ ਪ੍ਰਕਾਰ ਦੇ ਨਾਲ ਹੀ ਸਿਲਸਿਲਾ ਚਲਾਉਣਾ ਹੈ ਤੇ ਫਿਰ ਉਸ ਜਗ੍ਹਾ ਦੇ ਉੱਤੇ ਕੀਤਾ ਹੋਇਆ ਕਰਮ ਜਿਹੜਾ ਹੈ ਉਹ ਕਰਮ ਨਹੀਂ ਹੁੰਦਾ ਅਸਲ ਚ ਕਰਮ ਕਾਂਡ ਹੁੰਦਾ ਹੈ ਜਿਤਨੀ ਦੇਰ ਤੱਕ ਮਨ ਵਿੱਚ ਹਾਜ਼ਰ ਨਹੀਂ ਗਾ ਸ਼ਬਦ ਗੁਰੂ ਹੈ ਜੇ ਸੁਰਤ ਤੇ ਧੁਨ ਉੱਥੇ ਚੇਲੇ ਦੇ ਰੂਪ ਵਿੱਚ ਆਵੇ ਸ਼ਬਦ ਨੂੰ ਇਮਾਨਦਾਰੀ ਤੇ ਦਿਆਨਤਦਾਰੀ ਦੇ ਨਾਲ ਅੰਤਰ ਆਤਮੇ ਦੀ ਸੁਰ ਦੇ ਵਿੱਚ ਬੰਦਾ ਆ ਕੇ ਉਹਦੇ ਪ੍ਰਤੀ ਸਮਰਪਿਤ ਹੋਵੇ ਇਹ ਤੋਂ ਬਾਅਦ ਬੰਦੇ ਨੂੰ ਡਿਵੋਟੀ ਹੋਣ ਦਾ ਜਿਹੜਾ ਹੈ ਉਹ ਉਪਾਧੀ ਮਿਲਦੀ ਹੈ ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਦੀ ਜ਼ਿਕਰ ਕਰ ਰਹੇ ਨੇ ਸ਼ਬਦ ਗੁਰੂ ਗੁਰ ਜਾਣੀ ਹੈ ਗੁਰਮੁਖ ਹੋਏ ਸੁਰਤ ਧੁਨ ਚੇਲਾ ਸੁਰਤੀ ਤੇ ਧੁਨ ਜਿਹੜੀ ਧੁਨ ਹੈ ਇਹ ਚੇਲਾ ਬਣ ਜਾਂਦੀ ਹੈ ਜੇ ਅਸੀਂ ਗੁਰਮੁਖ ਹੋ ਜਾਈਏ ਗੁਰਮੁਖ ਹੋਣ ਦਾ ਮਤਲਬ ਹੈ ਗੁਰੂ ਆਸ਼ੇ ਮੁਤਾਬਕ ਹੋ ਜਾਣਾ ਦੇਖੋ ਸ਼ਬਦ ਨੂੰ ਨਮਸਕਾਰ ਕਰਨ ਦਾ ਮਤਲਬ ਇਹ ਨਹੀਂ ਵੀ ਨਮਸਕਾਰ ਕੀਤੀ ਤੇ ਬਾਤ ਮੁੱਕ ਗਈ ਨਹੀਂ ਸ਼ਬਦ ਨੂੰ ਨਮਸਕਾਰ ਕਰਨ ਦਾ ਮਤਲਬ ਹੈ ਗੁਰਦੇਵ ਕਹਿੰਦੇ ਨੇ ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਇਹ ਹੈ ਗੁਰਮੁਖ ਹੋਣਾ ਗੁਰੂ ਆਸ਼ੇ ਮੁਤਾਬਕ ਬਾਣੀ ਸਾਨੂੰ ਖਾਣਾ ਸਿਖਾਉਂਦੀ ਏ ਪਾਣਾ ਸਿਖਾਉਂਦੀ ਏ ਬੋਲਣਾ ਸਿਖਾਉਂਦੀ ਏ ਰਹਿਣ ਸਹਿਣ ਸਿਖਾਉਂਦੀ ਏ ਕਮਾਉਣਾ ਸਿਖਾਉਂਦੀ ਏ ਨਿਭਾਉਣਾ ਸਿਖਾਉਂਦੀ ਹੈ ਸਾਨੂੰ ਰਿਲੇਸ਼ਨਸ਼ਿਪ ਡੀਲਿੰਗ ਸਿਖਾਉਂਦੀ ਏ ਸਾਨੂੰ ਸੋਸ਼ੀਓਲੋਜੀ ਸਿਖਾਉਂਦੀ ਏ ਸਾਨੂੰ ਸਮਾਜਿਕ ਇਕਨੋਮਿਕਸ ਦਾ ਕਿਸ ਪ੍ਰਕਾਰ ਸਿਸਟਮ ਹੋਣਾ ਚਾਹੀਦਾ ਇਹ ਸਿਖਾਉਂਦੀ ਏ ਜੇ ਸਾਰੀ ਸਿੱਖਿਆ ਗੁਰਬਾਣੀ ਆਸ਼ੇ ਦੀ ਸਾਡੀ ਜ਼ਿੰਦਗੀ ਦੇ ਪਟਲ ਤੇ ਆਵੇਗੀ ਤੇ ਫਿਰ ਤੇ ਮਾਨੋ ਅਸੀਂ ਸ਼ਬਦ ਗੁਰੂ ਨੂੰ ਮੰਨਣ ਹਾਰੇ ਹਾਂ ਤੇ ਜੇ ਸਾਰਾ ਕੁਝ ਸਾਡੀ ਜ਼ਿੰਦਗੀ ਤੇ ਅਸਰ ਨਹੀਂ ਰੱਖਦਾ ਯਕੀਨ ਜਾਣੋ ਅਸੀਂ ਗੁਰੂ ਨੂੰ ਮੰਨਣ ਵਾਲੇ ਨਹੀਂ ਹੈਗੇ ਸਾਹਿਬ ਪਿਤਾ ਕਹਿੰਦੇ ਨੇ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਂ ਨਾ ਕਾਈ ਪਾਏ ਭਾਈ ਜਿਹਨੇ ਸਲਾਮ ਵੀ ਕਰਨਾ ਤੇ ਨਾਲ ਜਵਾਬ ਵੀ ਦੇ ਜਾਣਾ ਬਾਤ ਇਹ ਨਹੀਂ ਇੱਥੇ ਗੁਰਮੁਖ ਹੋਏ ਗੁਰੂ ਆਸ਼ੇ ਮੁਤਾਬਕ ਹੋ ਕੇ ਸੁਰਤ ਤੁਨ ਚੇਲਾ ਜਿਹੜੇ ਸਥਾਨ ਤੇ ਤੁਸੀਂ ਬੈਠੇ ਹੋ ਅਗਲੀ ਸਤਰੇ ਦੀ ਮਹਿਮਾ ਕਹਿ ਰਹੀ ਹੈ ਵੀ ਸਾਧ ਸੰਗਤ ਸੱਚ ਖੰਡ ਵਿੱਚ ਪ੍ਰੇਮ ਭਗਤ ਪਰਚਾ ਹੋਏ ਮੇਲਾ ਇਹ ਨਹੀਂ ਵੀ ਇਹ ਕੋਈ ਧਿੰਗੋ ਚੋਰੀ ਕਰਕੇ ਬੰਦਾ ਕੋਈ ਗੁਰੂ ਕੇ ਸ਼ਬਦ ਵਿੱਚੋਂ ਦਾਤ ਪ੍ਰਾਪਤ ਕਰ ਸਕੇਗਾ ਨਹੀਂ ਸਾਹਿਬ ਕਹਿੰਦੇ ਨੇ ਪ੍ਰੇਮ ਭਗਤ ਪਰਚਿਆ ਹੋਏ ਮੇਲਾ ਇੱਥੇ ਪ੍ਰੇਮਾ ਭਗਤੀ ਦੀ ਸੋਰੇ ਸਾਰੇ ਦੀ ਸਾਰੀ ਪ੍ਰੇਮਾ ਭਾਵ ਦੇ ਨਾਲ ਲਗਾਤਾਰ ਤੁਰਿਆ ਹੋਇਆ ਇਨਸਾਨ ਇਸ ਰਾਹ ਤੋਂ ਕਦੀ ਨਾ ਕਦੀ ਪ੍ਰਾਪਤ ਕਰੇਗਾ ਇਸ ਤੋਂ ਬਾਅਦ ਦੀ ਸਤਰ ਆਉਂਦੀ ਹੈ ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ ਨਿਵੇਲਾ ਕੂੰਜ ਕੂੰਜਾਂ ਨੂੰ ਕਿਹਾ ਜਾਂਦਾ ਹੈ ਕੁਰਮ ਕਛੂਏ ਨੂੰ ਕਿਹਾ ਜਾਂਦਾ ਤੇ ਹੰਸ ਹੰਸ ਨੂੰ ਕਿਹਾ ਜਾਂਦਾ ਹੈ ਗਿਆਨ ਧਿਆਨ ਅਤੇ ਸਿਮਰਨ ਗਿਆਨ ਜਿਹੜਾ ਹੈ ਇਹ ਹੰਸ ਕੋਲੋਂ ਪ੍ਰਾਪਤ ਹੁੰਦਾ ਹੈ ਧਿਆਨ ਕਛੂਏ ਤੋਂ ਪ੍ਰਾਪਤ ਹੁੰਦਾ ਹੈ ਤੇ ਸਿਮਰਨ ਜਿਹੜਾ ਇਹ ਕੂੰਜ ਤੋਂ ਪ੍ਰਾਪਤ ਹੁੰਦਾ ਹੈ ਇਹਨਾਂ ਤਿੰਨਾਂ ਹੀ ਇਗਜ਼ਾਮਪਲਸ ਦੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਅਗਲੀ ਸਤਰ ਜਿਹੜੀ ਹੈ ਅਗਲੀ ਜਿਹੜੀ ਪੌੜੀ ਦਾ ਹਿੱਸਾ ਹੈ ਉਹ ਸਾਰਾ ਹਿੱਸਾ ਵਿੱਚ ਪਰੋ ਦਿੰਦੇ ਨੇ ਇਹਦੀ ਆਖਰੀ ਵਿਚਾਰ ਆਖਰੀ ਛੋ ਅਸੀਂ ਇਸ ਵਿਸ਼ੇ ਨੂੰ ਅਗਲੇ ਹਫ਼ਤੇ ਦੇਣ ਦਾ ਯਤਨ ਕਰਾਂਗੇ ਅੱਜ ਦਾ ਵਿਸ਼ਾ ਮੈਂ ਇੱਥੇ ਸਮਾਪਤ ਕਰਦਾ ਹਾਂ ਇੰਨੀਆਂ ਕੁ ਬਿੰਤੀਆਂ ਪ੍ਰਵਾਨ ਕਰ ਲੈਣੀਆਂ ਮੂਲਕ ਰੂਪ ਦੇ ਅੰਦਰ ਬਾਣੀ ਗੁਰੂ ਹੈ ਤੇ ਬਾਣੀ ਗੁਰੂ ਮੰਨਣ ਦਾ ਮਤਲਬ ਹੈ ਜੀਵਨ ਦੇ ਹਰ ਸੋਮੇ ਦੀ ਜਾਂਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਮੁਤਾਬਕ ਲੈ ਕੇ ਜੀਵੀਏ ਇੰਨੀਆਂ ਬਿੰਤੀਆਂ ਪ੍ਰਵਾਨ ਭੁੱਲਾਂ ਗਲਤੀਆਂ ਲਿਖੀਆਂ ਸਭ ਪ੍ਰੇਮ ਕਹਿ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸ਼ੁਮਾਰ ਯਥਾ ਯਗਨਤ ਯਤੁਲੈ ਜਿਉਂ ਬੁਲਾਵੈ ਸਨਮਾਨ ਸਤਿਕਾਰ ਯੋਗ ਬਾਣ ਗੁਰਦੇਵ ਸਤਿਗੁਰੂ ਜੁਗ ਹੋ ਜੁਗ ਅਟਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰ ਹਜ਼ੂਰੀ ਅੰਦਰ ਹਾਜ਼ਰੀਨ ਹੋਏ ਬੈਠੀ ਸਾਧ ਸੰਗਤ ਜੀ, ਹਫ਼ਤਾਵਾਰੀ ਇਹਨਾਂ ਵਿਸ਼ੇਸ਼ ਦੀਵਾਨਾਂ ਅੰਦਰ ਆਪ ਸਮੂਹ ਸੰਗਤ ਗੁਰਬਾਣੀ ਕੀਰਤਨ ਅਤੇ ਗੁਰੂ ਕੀ ਕੀਰਤੀ ਨਾਲ ਸਾਂਝ ਬਣਾ ਰਹੇ ਹੋ, ਉਹ ਭਾਗਤਾ ਹੈ। ਸੋ ਆਓ ਕੁਝ ਕੁ ਸਮਾਂ ਗੁਰਮਤਿ ਵਿਚਾਰਾਂ ਦੇ ਨਾਲ ਹਾਰਦਿਕ ਸਾਂਝ ਬਣਾਈਏ। ਇੱਕ ਵਾਰ ਸਮੂਹ ਸੰਗਤ ਮਨ ਬਿਰਤੀਆਂ ਇਕਾਗਰ ਕਰੋ। ਫਤਿਹ ਅਰਜ਼ ਕਰਾਂਗਾ, ਸਭ ਪ੍ਰੇਮ ਜਵਾਬ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਵੀਕ ਪਹਿਲਾਂ ਅਸੀਂ ਵਿਸ਼ਾ ਪ੍ਰਾਰੰਭ ਕੀਤਾ ਸੀ ਇਤਵਾਰ ਵਾਸਤੇ, ਸ਼ਬਦ ਗੁਰੂ ਗੁਰ ਜਾਣੀ ਹੈ, ਗੁਰਮੁਖ ਹੋਏ ਸੁਰਤ ਧੁਨ ਚੇਲਾ, ਸਾਧ ਸੰਗਤ ਸੱਚ ਖੰਡ ਵਿੱਚ ਪ੍ਰੇਮ ਭਗਤ ਪਰਚੈ ਹੋਏ ਮੇਲਾ, ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ ਨਿਵੇਲਾ, ਬਿਰਖੋਂ ਫਲ ਫਲ ਤੋਂ ਬਿਰਖ ਗੁਰ ਸਿੱਖ ਸਿੱਖ ਗੁਰੂ ਮੰਤਰ ਸੁਹੇਲਾ, ਵੀਹਾਂ ਅੰਦਰ ਵਰਤਮਾਨ ਹੋਏ ਇੱਕੇ ਅਗੋਚਰ ਖੇਲਾ, ਆਦਿ ਪੁਰਖ ਆਦੇਸ਼ ਕਰ ਆਦਿ ਪੁਰਖ ਆਦੇਸ਼ ਨਵੇਲਾ, ਸਿਫਤ ਸਲਾਹਨ ਅੰਮ੍ਰਿਤ ਵੇਲਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਉਚਰਤ ਕੀਤੀ ਹੋਈ ਵਾਰ ਦੀ ਇੱਕ ਪੌੜੀ ਦੀ ਰਚਨਾ ਹੈ ਜੋ ਆਪ ਜੀ ਨੇ ਅਜੇ ਹੁਣੇ ਸਰੋਤ ਕੀਤੀ। ਮਜ਼ਮੂਨੀ ਰੂਪ ਦੇ ਅੰਦਰ ਸਿੱਖ ਸਕੂਲ ਆਫ ਥਾਟ, ਜਿਹਨੂੰ ਕਹਿ ਲਵੋ ਕਿ ਸਿੱਖ ਸੁਰਤੀ ਦੇ ਲਿਹਾਜ਼ ਦੇ ਨਾਲ ਗੁਰਮਤਿ ਸਿਧਾਂਤ ਦੇ ਉੱਤੇ ਪੂਰਨ ਰੂਪ ਦੇ ਅੰਦਰ ਪਹਿਰਾ ਦ੍ਰਿੜ ਕਰਾਉਂਦਾ ਇਹ ਪਾਵਨ ਪਦਾ ਹੈ। ਸੋ ਵਿਚਾਰਕ ਰੂਪ ਵਿੱਚ ਅਸੀਂ ਵਿਚਾਰ ਰਹੇ ਸਾਂ ਕਿ ਸ਼ਬਦ ਗੁਰੂ ਗੁਰ ਜਾਣੀ ਹੈ। ਗੁਰਦੇਵ ਨੇ ਸ਼ਬਦ ਗੁਰੂ ਦੀ ਤਾਮੀਰ ਵਾਸਤੇ ਇਹ ਗ੍ਰੰਥ ਅਤੇ ਪੰਥ ਦੀ ਸਿਰਜਣਾ ਕੀਤੀ, ਕਿਉਂਕਿ ਸ਼ਬਦ ਤੇ ਗੁਰੂ ਸੀਗਾ। ਫਿਰ ਮਾੜਾ ਜਿਹਾ ਜੁੜਿਓ, ਬੇਸ ਜਿਹੜੀ ਚੀਜ਼ ਇੱਥੋਂ ਲਿਆਏ ਸੀ ਆਪਾਂ ਸਾਰਾ ਮਜ਼ਮੂਨ ਚੁੱਕ ਕੇ, ਸਾਹਿਬ ਨੇ ਲਿਖਿਆ, ਕਹਿਣ ਲੱਗੇ ਅੱਖਰੀ ਨਾਮ ਅੱਖਰੀ ਸਾਲਾ, ਸ਼ਬਦ ਤੋਂ ਬਿਨਾਂ ਨਾ ਨਾਮ ਏ ਨਾ ਸਲਾਹਤਾ ਹੈ, ਇਸ ਲਈ ਅੱਖਰ ਜ਼ਰੂਰੀ ਨੇ। ਬਾਬਾ ਕਬੀਰ ਤੇ ਕਹਿ ਜਾਂਦੇ ਨੇ ਜਹਿ ਬੋਲ ਤਹਿ ਅੱਛਰ ਆਵਾ, ਜਿੱਥੇ ਬੋਲ ਹੋਏਗਾ ਬਾਣੀ ਹੋਏਗੀ ਉੱਥੇ ਅੱਖਰਾਂ ਦੀ ਜ਼ਰੂਰਤ ਹੋਏਗੀ। ਇਸ ਲਈ ਗੁਰਦੇਵ ਨੇ ਤੇ ਇਹ ਨਿਰਣਾ ਕੀਤਾ ਹੈ, ਕਹਿਣ ਲੱਗੇ ਵੀ ਅੱਖਰ ਮੈਤਰੀ ਭਵਨ ਪ੍ਰਵਤਾਰੇ, ਅੱਖਰ ਕਰ ਕਰ ਵੇਦ ਵਿਚਾਰੇ, ਅੱਖਰ ਸਿਮਰਤ ਸ਼ਾਸਤਰ ਪੁਰਾਣਾ, ਅੱਖਰ ਨਾਦ ਕਥੇ ਵਖਿਆਨਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਕਹਿਣ ਲੱਗੇ ਦ੍ਰਿਸ਼ਟਮਾਨ ਜੋ ਕੁਝ ਦ੍ਰਿਸ਼ਟੀ ਗੋਚਰੇ ਹੋ ਰਿਹਾ ਹੈ ਸਭ ਕੁਝ ਸ਼ਬਦ ਆਸ਼ਰਿਤ ਹੈ, ਇੱਥੋਂ ਤੱਕ ਕਿ ਜੇ ਬ੍ਰਹਮ ਦੇ ਨਾਲ ਕਿਸੇ ਪ੍ਰਕਾਰ ਦੇ ਨਾਲ ਸਾਂਝ ਬਣਾਉਣੀ ਹੈ, ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਕਿਸੇ ਪ੍ਰਕਾਰ ਸੁਰਤੀ ਜੋੜਨੀ ਹੈ ਤੇ ਫਿਰ ਵੀ ਸ਼ਬਦ ਚਾਹੀਦਾ ਹੈ। ਸੋ ਸਾਹਿਬ ਪਿਤਾ ਨੇ ਸ਼ਬਦ ਤੇ ਜ਼ੋਰ ਦਿੱਤਾ, ਜ਼ਿਕਰ ਕਰ ਦਿੱਤਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਿਉਂ? ਕਿਉਂਕਿ ਸ਼ਬਦ ਗੁਰੂ ਗੁਰ ਜਾਣੀ ਹੈ, ਫਿਰ ਗੁਰਮੁਖ ਹੋਏ ਸ਼ਬਦ ਜਾਣਨਾ ਜਿਹੜਾ ਹੈ, ਕਿਉਂਕਿ ਬਾਣੀ ਇਹ ਕਹਿੰਦੀ ਏ ਵੀ ਇਹ ਬਾਣੀ ਮਹਾਂਪੁਰਖ ਕੀ, ਨਿਜ ਕਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖ ਦੀ ਏ, ਮਗਰ ਗੁਰਦੇਵ ਕਹਿੰਦੇ ਨੇ ਬਾਣੀ ਬਿਰਲੋ ਵਿਚਾਰ ਸੀ। ਇਸ ਬਾਣੀ ਦੀ ਵਿਚਾਰ ਵਿਰਲੇ ਹੀ ਕਰਨ ਵਾਲੇ ਹੁੰਦੇ ਨੇ। ਕਿਉਂ? ਕਿਉਂਕਿ ਜੇ ਕੋ ਗੁਰਮੁਖ ਹੋਏ, ਗੁਰਬਾਣੀ ਦਾ ਆਸ਼ਾ ਉਹਨੂੰ ਹੀ ਚੰਗਾ ਲੱਗਦਾ ਜਿਹੜਾ ਗੁਰੂ ਆਸ਼ੇ ਮੁਤਾਬਕ ਜੀਣਾ ਚਾਹੁੰਦਾ ਹੈ। ਹਾਲਾਂਕਿ ਪਹਿਲੇ ਜਾਮੇ ਦੇ ਵਿੱਚ ਗੁਰੂ ਬਾਣੀ ਦੇ ਰਿਹਾ, ਬਾਣੀ ਦਾ ਹੁਕਮ ਪਤਾ ਕੀ ਹੈ। ਸਾਹਿਬ ਮਹਾਰਾਜ ਕਹਿੰਦੇ ਨੇ ਸਿੱਖ ਜੀ ਤੇਰਾ ਫਰਜ਼ ਤੇ ਇਹ ਬਣਦਾ ਹੈ, ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਰਸਨਾ ਨਾਮ ਸੁਹਾਵੀ, ਜਿਨ੍ਹਾਂ ਸੁਣ ਸਿੱਖਾਂ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੇ। ਜਿਵੇਂ ਜਿਵੇਂ ਗੁਰੂ ਕੀ ਰਸਨਾ ਬਾਣੀ ਅਲਾਪਦੀ ਹੈ, ਬਾਣੀ ਦੀ ਦਾਤ ਦਿੰਦੀ ਹੈ, ਤੁਸੀਂ ਇਹ ਮਤ ਜਾਣੋ ਜੇ ਕੋਈ ਪਾਠੀ ਸਾਹਿਬਾਨ ਬੈਠ ਕੇ ਪਾਠ ਕਰ ਰਿਹਾ ਤੇ ਇਹ ਜਾਣੋ ਵੀ ਪਾਠੀ ਬੋਲ ਰਿਹਾ, ਨਹੀਂ। ਬਾਣੀ ਗੁਰੂ ਕੀ, ਗੁਰੂ ਬੋਲ ਰਿਹਾ ਉਸ ਸਮੇਂ ਅਸਲ ਵਿੱਚ, ਕਿਉਂਕਿ ਗੁਰੂ ਕਾ ਸ਼ਬਦ ਦੀ ਅਹਿਮੀਅਤ ਉੱਥੇ ਸਾਰੇ ਦੀ ਸਾਰੀ। ਰਾਗੀ ਸਾਹਿਬਾਨ ਕੋਈ ਗਾ ਰਿਹਾ ਤਾਂ ਵਰਜਿਆ ਜਾਂਦਾ ਵੀ ਇੱਥੇ ਬੈਠ ਕੇ ਕੱਚੀ ਬਾਣੀ ਦੀ ਕੀਰਤੀ ਨਾ ਹੋਵੇ, ਇੱਥੇ ਬੈਠ ਕੇ ਕੱਚੀ ਰਚਨਾ ਦੀ ਤਾਮੀਰ ਨਾ ਹੋਵੇ। ਦੋ ਚੀਜ਼ਾਂ ਹੁੰਦੀਆਂ ਨੇ। ਦੇਖੋ ਅੱਜ ਲਗਾਤਾਰ ਅਸੀਂ ਦੇਖ ਰਹੇ ਹਾਂ ਗੁਰੂ ਪਾਤਸ਼ਾਹ ਦੇ ਦਿਹਾੜਿਆਂ ਦੀ ਥਾਂ ਤੇ ਹੋਰ ਦਿਹਾੜੇ ਮਨਾਉਣੇ ਜ਼ਿਆਦਾ ਜ਼ਰੂਰੀ ਕਰ ਦਿੱਤੇ ਜਾ ਰਹੇ ਨੇ। ਕਾਰਨ, ਕਿਉਂਕਿ ਸਾਡੇ ਅੰਦਰ ਕੱਚਿਆਈ ਆ ਗਈ ਹੈ। ਗੁਰੂ ਪਿਤਾ ਦੀ ਅਗੰਮੀ ਰਚਨਾ ਨੂੰ ਛੱਡ ਕੇ ਕੱਚੀ ਬਾਣੀ ਪ੍ਰਤੀ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਹੈ। ਕਿਉਂ? ਕਿਉਂਕਿ ਗੁਰਦੇਵ ਨੂੰ ਪਤਾ, ਸਾਹਿਬ ਇਸੇ ਕਰਕੇ ਕਹਿ ਰਹੇ ਨੇ, ਕਹਿਣ ਲੱਗੇ ਆਓ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਕੱਚੀ ਨਹੀਂ। ਕਿਉਂਕਿ ਇਹ ਵੀ ਹੈ ਕਿ ਬਹੁਤੀ ਵਾਰ ਕੱਚਿਆਈ ਦਾ ਜਿਹੜਾ ਜ਼ਿਆਦਾ ਬੋਲਬਾਲਾ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਸੋਹਣਾ ਉਹਨਾਂ ਦੀ ਇੱਕ ਪੌੜੀ ਹੈ, ਉਹ ਲਿਖਦੇ ਨੇ, ਕਹਿਣ ਲੱਗੇ ਕੱਚੇ ਤੇ ਪੱਕੇ ਚ ਫਰਕ ਕਰਨਾ ਕਈ ਵਾਰ ਬੜਾ ਔਖਾ ਹੁੰਦਾ। ਉਹਨਾਂ ਜ਼ਿਕਰ ਕੀਤਾ, ਕਹਿਣ ਲੱਗੇ ਗੁੱਛਾ ਹੋਏ ਤਰਕੋਨਿਆ ਨਹੀਂ ਬੁੜੀਏ ਦੱਖ ਹੈ, ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਆਖ ਹੈ, ਫਟਕ ਨਾ ਪੁੱਜੇ ਹੀਰਿਆਂ ਉਹ ਭੈ ਵਿਆਖ ਹੈ, ਗਹਿਣੇ ਜਿਉਂ ਦਰ ਪੋਸ਼ਤਾ ਨਹੀਂ ਸੋਇਨ ਸੱਖ ਹੈ। ਕਹਿਣ ਲੱਗੇ ਧੌਲੇ ਦਿਸਨ ਛਾਹ ਦੁੱਧ ਸਾਧੋਂ ਗੁਣ ਗੱਖ ਹੈ, ਸਾਧ ਅਸਾਧ ਪਰਖੀਏ ਕਰਤੂਤ ਸੁਪੱਖ ਹੈ। ਬੜੀ ਕਾਮਲ ਬਚਨਾ ਹੈ ਉਹਨਾਂ ਦੀ। ਉਹ ਜ਼ਿਕਰ ਕਰਦੇ ਨੇ, ਕਹਿਣ ਲੱਗੇ ਗੁੱਛਾ ਹੋਏ ਤਰਕੋਨਿਆ ਨਹੀਂ ਬੁੜੀਏ ਦੱਖ ਹੈ। ਦੇਖੋ ਇੱਕ ਪਾਸੇ ਜਿਹਨੂੰ ਡੇਕ ਕਿਹਾ ਜਾਂਦਾ ਜਾਂ ਧਰੇਕ ਕਿਹਾ ਜਾਂਦਾ ਹੈ, ਧਰੇਕ ਦੇ ਤਰਕੋਨਿਆਂ ਦਾ ਗੁੱਛਾ ਹੁੰਦਾ, ਕੁਝ ਇਲਾਕਿਆਂ ਚ ਉਹਨੂੰ ਗਟੋਲੀਆਂ ਵੀ ਕਹਿੰਦੇ ਨੇ। ਇੱਕ ਪਾਸੇ ਤੁਸੀਂ ਤਰਕੋਨੇ ਲੈ ਲਵੋ, ਧਰੇਕ ਦੀਆਂ ਗਟੋਲੀਆਂ ਲੈ ਲਵੋ, ਦੂਸਰੇ ਪਾਸੇ ਅੰਗੂਰਾਂ ਦਾ ਗੁੱਛਾ ਲੈ ਲਵੋ, ਯਕੀਨ ਜਾਣੋ ਦੋਵਾਂ ਦੇ ਬਹਿਰੂਨੀ ਸਰੂਪ ਵਿੱਚ ਬਹੁਤਾ ਫਰਕ ਨਹੀਂ ਲੱਗਦਾ। ਹਕੀਕਤ ਹੈ ਜਿਹੜੇ ਕੱਚੇ ਨੇ ਕੱਚ ਖਲਾਰ ਰਹੇ ਨੇ ਚਾਰ ਛਪੇਰੇ, ਉਹ ਇਹ ਚੀਜ਼ ਨਹੀਂ ਚਾਹੁੰਦੇ ਵੀ ਕਿਸੇ ਰੂਪ ਦੇ ਅੰਦਰ ਵੀ ਸੱਚ ਤੇ ਸੱਚਾਈ ਦੀ ਜਿਹੜੀ ਹੈ ਉਹ ਬੋਲਬਾਲਾ ਹੋਵੇ। ਕਿਉਂ? ਕਿਉਂਕਿ ਸੱਚ ਦਾ ਪਹਿਲੇ ਦਿਨ ਤੋਂ ਜਿਹੜਾ ਹੈ ਉਹ ਅੱਤ ਨਾਲ ਵਹਿਰ ਰਿਹਾ, ਉਹ ਨਹੀਂ ਚਾਹੁੰਦੇ। ਕੂੜ ਹਮੇਸ਼ਾ ਡਰਦਾ ਵੀ ਕਿਤੇ ਸੱਚ ਦਾ ਪ੍ਰਸਾਰ ਨਾ ਹੋ ਜਾਏ। ਕੂੜ ਨੇ ਵਾਰ ਵਾਰ ਸੱਚ ਨੂੰ ਕਦੀ ਤਵੀ ਤੇ ਬਿਠਾਇਆ, ਕਦੀ ਚਾਂਦਨੀ ਚੌਂਕ ਬਿਠਾਇਆ, ਕਦੀ ਉਹਨੂੰ ਫਾਹੇ ਲਾਉਣ ਵਾਸਤੇ, ਕਦੀ ਉਹਨੂੰ ਦੇਗਾਂ ਚ ਬਾਲੇ ਦੇਣ ਵਾਸਤੇ, ਲਗਾਤਾਰ ਇਹ ਸਿਲਸਿਲਾ ਰਿਹਾ ਹੈ। ਮਗਰ ਹਕੀਕਤ ਇਹ ਹੈ ਜਦੋਂ ਬੰਦਾ ਤਾਮੀਰ ਦੇ ਰੂਪ ਵਿੱਚ ਵੇਖਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਦੇਖੋ ਇੱਕ ਪਾਸੇ ਤੁਸੀਂ ਤਰਕੋਨਿਆਂ ਦਾ ਗੁੱਛਾ ਲੈ ਲਵੋ, ਇੱਕ ਪਾਸੇ ਤੁਸੀਂ ਅੰਗੂਰਾਂ ਦਾ ਗੁੱਛਾ ਲੈ ਲਵੋ, ਵੇਖਣ ਨੂੰ ਤੇ ਇੱਕੋ ਜਿਹੇ ਲੱਗਦੇ ਨੇ, ਬਹੁਤਾ ਫਰਕ ਨਹੀਂ ਲੱਗਦਾ ਕਈ ਵਾਰ, ਪਰ ਤੁਸੀਂ ਉਹਨਾਂ ਦਾ ਸਵਾਦ ਵੇਖੋ ਤੇ ਉਹਨਾਂ ਦੀ ਤਾਸੀਰ ਵੇਖੋ। ਤਰਕੋਨਿਆਂ ਦਾ ਸਵਾਦ ਕੁੜੱਤਨ ਭਰਿਆ ਹੈ, ਅੰਗੂਰਾਂ ਦਾ ਸਵਾਦ ਮਿੱਠਤ ਭਰਿਆ ਹੈ। ਫਿਰ ਤਾਸੀਰ ਦੇ ਰੂਪ ਵਿੱਚ ਦੇਖੋ ਤੁਸੀਂ, ਤਾਸੀਰ ਦੇ ਰੂਪ ਦੇ ਅੰਦਰ ਜਿਹੜੇ ਤਰਕੋਨੇ ਨੇ ਇਹ ਬੰਦੇ ਚ ਖੂਨ ਦੀ ਰਵਾਨਗੀ ਪੈਦਾ ਕਰਦੇ ਨੇ, ਇਹ ਲਿਵਰ ਲਈ ਬਹੁਤ ਚੰਗੇ ਮੰਨੇ ਜਾਂਦੇ ਨੇ। ਜਿਹੜੇ ਅੰਗੂਰ ਨੇ ਇਹ ਲਿਵਰ ਲਈ ਬਹੁਤ ਚੰਗੇ ਨੇ, ਇਹ ਬੰਦੇ ਨੂੰ ਖੂਨ ਦੇ ਨਾਲ ਜਿਹੜੇ ਨੇ ਇਹਦੇ ਅੰਦਰ ਥੋੜੀ ਬਹੁਤ ਰਵਾਨਗੀ ਖੂਨ ਚ ਪੈਦਾ ਕਰਦੇ ਨੇ। ਮਗਰ ਤਰਕੋਨੇ ਉਹਨਾਂ ਦਾ ਸਵਾਦ ਤੇ ਕੁੜੱਤਨ ਭਰਿਆ। ਕਿਸੇ ਨੂੰ ਤੁਸੀਂ 200 ਗ੍ਰਾਮ ਤਰਕੋਨੇ ਖਵਾ ਦਿਓ, ਅੱਬਲ ਤੇ ਖਾ ਨਹੀਂ ਪਾਏਗਾ, ਜੇ ਖਾ ਗਿਆ ਤੇ ਬਿਸ਼ਰਤੇ ਮਰੇਗਾ। ਤੇ 200 ਗ੍ਰਾਮ ਅੰਗੂਰ ਖਾ ਲੇ ਬੰਦਾ, ਨਾਲੇ ਜੀਭਾ ਦਾ ਸਵਾਦ ਆਉਂਦਾ ਤੇ ਨਾਲੇ ਅੰਤਰ ਜਾ ਕੇ ਜਿਹੜਾ ਹੈ ਉਹ ਲਿਵਰ ਨੂੰ ਹੁਲਾਰਾ ਦਿੰਦਾ, ਖੂਨ ਦੇ ਅੰਦਰ ਕਸ਼ਿਸ਼ ਪੈਦਾ ਕਰਦਾ ਹੈ। ਸੋ ਸਾਹਿਬ ਪਾਤਸ਼ਾਹ ਦੀ ਬਾਣੀ ਦੀ ਵਿਆਖਿਆ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਤਰਕੋਨਿਆਂ ਦਾ ਗੁੱਛਾ ਅੰਗੂਰਾਂ ਦੇ ਗੁੱਛੇ ਦੇ ਮੁਕਾਬਲੇ ਬਰਾਬਰ ਨਹੀਂ ਹੁੰਦਾ। ਦੂਸਰੀ ਐਗਜ਼ਾਮਪਲ ਦਿੱਤੀ ਉਹਨਾਂ ਨੇ, ਪਹਿਲਾਂ ਉਹਨਾਂ ਜ਼ਿਕਰ ਕੀਤਾ ਗੁੱਛਾ ਜਿਉਂ ਤਰਕੋਨਿਆਂ ਨਹੀਂ ਬੁੜੀਏ ਦੱਖ ਹੈ, ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਅੱਖ ਹੈ। ਅੱਕ ਫਲ ਲੈ ਲਓ, ਖੱਖੜੀ ਹੁੰਦੀ ਨਾ ਅੱਕ ਦੀ, ਜਿਹੜਾ ਅੱਕ ਨੂੰ ਫਲ ਲੱਗਦਾ ਹੈ, ਦੂਸਰੇ ਪਾਸੇ ਅੰਬ ਲੈ ਲਵੋ, ਵੇਖਣ ਨੂੰ ਬਹਿਰੂਨੀ ਰੂਪ ਚ ਇੱਕੋ ਜਿਹੇ ਲੱਗਦੇ ਨੇ।
ਅੰਬ ਦਾ ਰੂਪ ਵੀ ਉਹੋ ਜਿਹਾ, ਅੱਕ ਦੀ ਖੱਖੜੀ ਦਾ ਰੂਪ ਵੀ ਉਹੋ ਜਿਹਾ, ਪਰ ਦੋਵਾਂ ਦੇ ਪ੍ਰਯੋਗ ਚ ਬੜਾ ਫਰਕ ਹੈ। ਅੱਗ ਦੀ ਖੱਖੜੀ ਕੁੜੱਤਣ ਨਾਲ ਸਿਰਜੀ ਪਈ ਹੈ, ਅੰਬ ਮਿੱਠਤ ਨਾਲ ਸਿਰਜਿਆ ਪਿਆ। ਫਿਰ ਵੇਖਣ ਨੂੰ ਹਰਾ ਅੰਬ ਜਿਹੜਾ ਹੈ ਉਹ ਵੀ ਕੱਚਾ ਅੰਬ ਹਰਿਆਈ ਮਾਰਦਾ ਹੈ, ਕੱਚਾ ਜਿਹੜਾ ਅੱਕ ਫਲ ਹੈ ਉਹ ਵੀ ਹਰਿਆਈ ਮਾਰਦਾ ਹੈ। ਜਦੋਂ ਅੰਬ ਪੱਕ ਜਾਂਦਾ ਉਹ ਥੋੜਾ ਜਿਹਾ ਸੰਧੂਰੀ ਰੰਗ ਚ ਆ ਜਾਂਦਾ, ਜਿਹੜਾ ਅੱਕ ਫਲ ਹੈ ਉਹ ਵੀ ਸੰਧੂਰੀ ਰੰਗ ਵਿੱਚ ਆ ਜਾਂਦਾ, ਮਗਰ ਦੋਵਾਂ ਦੇ ਪ੍ਰਯੋਗ ਵਿੱਚ ਪੂਰਨ ਰੂਪ ਦੇ ਅੰਦਰ ਫਰਕ ਹੈ। ਤੀਸਰੀ ਐਗਜ਼ਾਮਪਲ ਦਿੱਤੀ, ਉਹ ਕਹਿੰਦੇ ਨੇ ਵੀ ਗਹਿਣੇ ਜੋਂਜਰ ਪੋਸ਼ਤਾ ਨਹੀਂ ਸੋਇਨ ਸੱਖ ਹੈ। ਮੁਲੰਮੇ ਦੇ ਗਹਿਣੇ ਹੁੰਦੇ ਨੇ 200 ਰੁਪਏ ਦੀ, ਭਾਵੇਂ ਤੁਸੀਂ ਇੱਕ ਪੋਟਲੀ ਭਰ ਕੇ ਲੈ ਆਵੋ, ਤੇ ਸੋਨਾ 200 ਰੁਪਏ ਦਾ ਸੁਨਿਆਰ ਆਪਣੀ ਦੁਕਾਨ ਤੇ ਵੀ ਨਹੀਂ ਬੈਠਣ ਦਿੰਦਾ 200 ਰੁਪਏ ਦੇ ਵਿੱਚ। ਤੇ ਉਸੇ ਸੋਨੇ ਦੇ ਗਹਿਣਿਆਂ ਦੇ ਮੁਕਾਬਲੇ ਜਦੋਂ ਤੁਸੀਂ ਜਰਪੋਸ਼ ਦੇ ਜਿਹੜੇ ਮੁਲੰਮੇ ਦੇ ਗਹਿਣੇ ਨੇ ਉਹ ਸਾਹਮਣੇ ਲਿਆ ਕੇ ਰੱਖੋ, ਕਈ ਵਾਰ ਤਾਂ ਇੰਝ ਲੱਗਦਾ ਸੋਨੇ ਦੇ ਗਹਿਣੇ ਇੰਝ ਲੱਗਦੇ ਨੇ ਜਿਵੇਂ ਫਿੱਕੇ ਨੇ, ਜਿਹੜੇ ਮੁਲੰਮੇ ਦੇ ਗਹਿਣੇ ਨੇ ਉਂਝ ਲੱਗਦੇ ਨੇ ਜਿਵੇਂ ਅਸਲੀ ਨੇ, ਮਗਰ ਜਦੋਂ ਤੁਸੀਂ ਬਾਜ਼ਾਰ ਲੈ ਜਾਂਦੇ ਹੋ ਸੋਨੇ ਦਾ ਮੁੱਲ ਤੇ ਹਜ਼ਾਰਾਂ ਲੱਖਾਂ ਚ ਪੈਂਦਾ, ਮੁਲੰਮੇ ਦੇ ਗਹਿਣਾ ਕੋਈ 2 ਕੌਡੀ ਵੀ ਉਹਦਾ ਮੁੱਲ ਨਹੀਂ ਪਾਉਂਦਾ। ਜਿਹੜੀ ਕੱਚੀ ਰਚਨਾ ਹੈ ਉਹ ਇੰਨੇ ਭਿੰਨ ਹੈ, ਵੇਖਣ ਨੂੰ ਜ਼ਰੂਰ ਉਹ ਚਿਣਗ ਮਾਰਦੀ ਹੈ ਉਸ ਰੂਪ ਦੇ ਅੰਦਰ, ਮਗਰ ਜਦੋਂ ਉਹਦੀ ਤੁਸੀਂ ਤਾਮੀਰ ਵੇਖੋਗੇ। ਦੇਖੋ ਇੱਕ ਛੋਟੀ ਜਿਹੀ, ਇੱਥੇ 2 ਪਲ ਲੱਗਣਗੇ ਤੁਹਾਡੇ, ਕਿਉਂਕਿ ਅੱਜ ਆਪਾਂ ਵਿਸ਼ਾ ਇਹ ਨਿਬੇੜਨਾ ਹੈ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਿਉਂ ਕਹਿ ਰਹੇ ਨੇ ਗੁਰਮੁਖ ਹੋਏ ਸੁਰਤ ਤੁਨ ਚੇਲਾ, ਕਿਉਂਕਿ ਜਿਤਨੀ ਦੇਰ ਤੱਕ ਬੰਦੇ ਦੇ ਅੰਦਰ ਗੁਰੂ ਆਸ਼ੇ ਮੁਤਾਬਕ ਚੱਲਣ ਦੀ ਪਿਰਤ ਨਹੀਂ, ਉਤਨੀ ਦੇਰ ਤੱਕ ਸ਼ਬਦ ਗੁਰੂ ਦੀ ਤਾਮੀਰ ਉਹਦੇ ਉੱਤੇ ਪੂਰਾ ਅਸਰ ਨਹੀਂ ਕਰ ਪਾਏ। ਪਿਛਲੀ ਸਦੀ ਦਾ ਮਹਾਨ ਫਿਲਾਸਫਰ ਅਖਵਾਣ ਵਾਲਾ, ਸ਼ੁਰੂ ਤੇ ਕਦੀ ਹੋਇਆ ਸੀ ਡਾਕਟਰ, ਕਿਉਂਕਿ ਉਹਨੇ ਫਿਲਾਸਫੀ ਚ ਡਾਕਟਰੀਏਟ ਕੀਤੀ ਸੀ, ਭੋਪਾਲ ਦਾ ਰਹਿਣ ਵਾਲਾ, ਇਹ ਪਹਿਲਾਂ ਡਾਕਟਰ ਅਖਵਾਇਆ, ਫਿਰ ਪ੍ਰੋਫੈਸਰ, ਫਿਰ ਹੌਲੀ ਹੌਲੀ ਸੋਚਿਆ ਵੀ ਡਾਕਟਰ ਪ੍ਰੋਫੈਸਰ ਖਵਾਇਆ ਤੇ ਬਾਤ ਨਹੀਂ ਬਣਦੀ, ਆਚਾਰਿਆ ਖਵਾਇਆ ਆਪਣੇ ਆਪ ਨੂੰ, ਫਿਰ ਗੁਰੂ ਅਖਵਾਇਆ, ਫਿਰ ਸੋਚਿਆ ਵੀ ਆਚਾਰਿਆ ਵੀ ਬੜੇ ਨੇ ਗੁਰੂ ਵੀ ਬੜੇ ਨੇ, ਕਰਦਿਆਂ ਕਰਦਿਆਂ ਭਗਵਾਨ ਅਖਵਾ ਗਿਆ ਵੀ ਭਗਵਾਨ ਰਜਨੀਸ਼, ਰਜਨੀਸ਼ ਦੇ ਅੱਗੇ ਭਗਵਾਨ ਲਿਖ ਦਿਓ, ਕਿਉਂ? ਕਿਉਂਕਿ ਭਗਵਾਨ ਹੋ ਗਿਆ। ਉਹ ਤੇ ਇੱਕ ਵਾਰ ਕਿਤੇ ਜਿਹੜੇ ਪੱਤਰਕਾਰ ਨੇ ਖੁਸ਼ਵੰਤ ਸਿੰਘ, ਉਹਨਾਂ ਦੇ ਨਾਲ ਇੰਟਰਵਿਊ ਹੋ ਗਿਆ ਤੇ ਉਹਨਾਂ ਨੇ ਇੰਟਰਵਿਊ ਦੌਰਾਨ ਕੁਝ ਖਾਸ ਤਰ੍ਹਾਂ ਦੀਆਂ ਬਾਤਾਂ ਪੁੱਛ ਲਈਆਂ। ਉਹ ਜਦੋਂ ਬਾਤ ਪੁੱਛ ਰਹੇ ਸੀ, ਕਰਦਿਆਂ ਕਰਦਿਆਂ ਉਹਨਾਂ ਇਹ ਬਾਤ ਕਹੀ ਵੀ ਮੌਤ ਤੋਂ ਬਾਅਦ ਕੀ ਵਾਪਰਦਾ ਬੰਦੇ ਦੇ ਨਾਲ, ਤੇ ਪੂਰਨ ਰੂਪੇ ਸੈਟਿਸਫਾਈਡ ਕਰਨ ਵਾਲਾ ਜਵਾਬ ਨਾ ਦੇ ਪਾਇਆ। ਬਾਅਦ ਚ ਇਹ ਜਵਾਬ ਦੇ ਦਿੱਤਾ ਵੀ ਮੈਨੂੰ ਕੀ ਪਤਾ, ਉਹ ਕਹਿੰਦਾ ਇੱਥੇ ਤੂੰ ਇਸ ਤਰ੍ਹਾਂ ਨਹੀਂ ਕਹਿ ਸਕਦਾ। ਕਹਿੰਦਾ ਕਿਉਂ? ਕਹਿਣ ਲੱਗਾ ਇਸ ਕਰਕੇ ਵੀ ਇੱਕ ਆਮ ਇਨਸਾਨ ਤੇ ਕਹੇ ਵੀ ਮੈਨੂੰ ਨਹੀਂ ਪਤਾ ਤੇ ਮੈਂ ਮੰਨ ਲਵਾਂਗਾ, ਪਰ ਇੱਕ ਭਗਵਾਨ ਕਹੇ ਮੈਨੂੰ ਨਹੀਂ ਪਤਾ ਮੈਂ ਕਿਵੇਂ ਮੰਨ ਲਵਾਂ? ਤੂੰ ਭਗਵਾਨ ਕਾਹਦਾ ਜੇ ਤੈਨੂੰ ਵੀ ਨਹੀਂ ਪਤਾ, ਫਿਰ ਕਿਹਨੂੰ ਪਤਾ ਹੈ? ਉਸ ਦਿਨ ਤੋਂ ਬਾਅਦ ਇਹਨੇ ਆਪਣੇ ਨਾਂ ਦੇ ਕੋਲ ਭਗਵਾਨ ਕੱਟ ਦਿੱਤਾ ਸੀ। ਉਸ ਤੋਂ ਬਾਅਦ ਫਿਰ ਓਸ਼ੋ ਜਿਹੜਾ ਸੀ ਉਹ ਨਾਂ ਰੱਖਿਆ ਗਿਆ, ਉਹਦੇ ਇੱਕ ਖਾਸ ਤਰ੍ਹਾਂ ਦੀ ਤਾਮੀਰੀਅਤ ਹੈ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਦੇਖੋ ਇੱਕ ਪਾਸੇ ਉਹ ਹੈ ਜਿਹਨੇ ਸਾਰੀ ਉਮਰ ਮੁਕਤੀ ਵੰਡੀ ਹੈ, ਜੀਵਨ ਮੁਕਤ ਕਹਿੰਦਾ ਮੈਂ ਲੋਕਾਂ ਨੂੰ ਕਰਦਾ, ਬੰਧਨ ਮੁਕਤ ਕਰਦਾ ਹਾਂ ਮੈਂ ਇਸ ਤਰੀਕੇ ਦੇ ਨਾਲ। ਦੂਸਰੇ ਪਾਸੇ ਗੁਰੂ ਨਾਨਕ ਦੇ ਘਰ ਹੈ ਭਾਈ ਮਰਦਾਨਾ ਜੀ, ਜਿਨ੍ਹੇ ਗੁਰੂ ਨਾਨਕ ਪਿਤਾ ਦੀ 54 ਸਾਲ ਰਬਾਬ ਆਪਣੇ ਮੋਢੇ ਤੇ ਚੁੱਕ ਕੇ ਰੱਖੇ, ਉਸ ਰੂਪ ਦੇ ਅੰਦਰ ਸੋ ਕਾਲ ਧਰਮ ਦੀ ਵੰਡ ਮੁਤਾਬਕ ਉਹ ਮੋਮਨ ਧਰਮ ਵਿੱਚੋਂ ਹੈ। ਜਦੋਂ ਗੁਰਦੇਵ ਮਹਾਰਾਜ ਆਖਰੀ ਉਦਾਸੀ ਤੇ ਨੇ, ਕਹਿੰਦੇ ਨੇ ਇਹ ਜਦੋਂ ਪੰਜਾਬ ਦੇ ਬਿਲਕੁਲ ਨੇੜੇ ਸਨ, ਉਸ ਸਮੇਂ ਇਹਦੇ ਸਵਾਸ ਪੂਰੇ ਹੋ ਜਾਂਦੇ ਨੇ, ਸਵਾਸਾਂ ਦਾ ਜਿਹੜਾ ਸਿਲਸਿਲਾ ਮੁੱਕ ਜਾਂਦਾ ਹੈ, ਤੇ ਆਖਿਰਕਾਰ ਸਮਾਂ ਆ ਜਾਂਦਾ ਵੀ ਇਸ ਜਿਹੜਾ ਦੁਨੀਆ ਮੁਕਾਮੇ ਫਾਨੀ ਹੈ ਇੱਥੋਂ ਕੂਚ ਕਰਨ ਲੱਗੀ ਉਹਦੀ ਰੂਹ, ਤੇ ਗੁਰੂ ਨਾਨਕ ਮਹਾਰਾਜ ਆਪਣੀ ਝੋਲੀ ਦੇ ਵਿੱਚ ਸੀਸ ਲੈ ਕੇ ਤੇ ਭਾਈ ਮਰਦਾਨਾ ਜੀ ਨੂੰ ਪੁੱਛਦੇ ਨੇ ਵੀ ਮਰਦਾਨਾ ਜੀ ਦੱਸੋ ਤੁਹਾਡੀ ਕਬਰ ਕਿੱਥੇ ਬਣਾਈਏ, ਕਬਰ ਤੇ ਕਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਵੀ ਕਸੀਦੇਕਾਰੀ ਕਰੀਏ, ਕਿਸ ਤਰ੍ਹਾਂ ਦੇ ਤੁਹਾਡੇ ਜਿਹੜੇ ਜਨਾਜ਼ੇ ਦਾ ਇੰਤਜ਼ਾਮ ਕਰੀਏ ਸਾਰੇ ਦਾ ਸਾਰਾ, ਤੁਹਾਡੇ ਕਫਨ ਤੇ ਦਫਨ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਦੱਸ ਜਾਓ, ਤਾਂ ਕਿ ਅਸੀਂ ਉਹਨਾਂ ਨੂੰ ਪੂਰਨ ਰੂਪ ਦੇ ਅੰਦਰ ਅਪਲਾਈ ਕਰ ਸਕੀਏ, ਪੂਰਨ ਰੂਪ ਵਿੱਚ ਉਹਨਾਂ ਨੂੰ ਅਸੀਂ ਤਾਮੀਰੀਅਤ ਦੇ ਸਕੀਏ। ਤੇ ਕਹਿੰਦੇ ਨੇ ਇਹ ਭੁੱਬਾ ਮਾਰ ਕੇ ਰੋ ਪਿਆ ਸੀਗਾ, ਕਹਿਣ ਲੱਗਾ ਯਾ ਗੁਰੂ ਨਾਨਕ ਪਾਤਸ਼ਾਹ ਆਹ ਤੁਸੀਂ ਕੀ ਕਹਿ ਦਿੱਤਾ, ਇੰਨੇ ਸਾਲ ਤੁਹਾਡੇ ਨਾਲ ਰਿਹਾ ਵਾ ਮੈਂ ਤੇ ਜਿਉਂਦੇ ਜੀ ਹੀ ਆ ਜਿਹੜੀ ਜਿਉਂਦੀ ਕਬਰ ਸੀ ਇਹਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਤੁਹਾਡੇ ਕੋਲੋਂ ਸਿੱਖਿਆ ਲਈ ਏ, ਤੇ ਤੁਸੀਂ ਮੈਨੂੰ ਮਰਨ ਉਪਰੰਤ ਵੀ ਕਹਿ ਰਹੇ ਹੋ ਮੈਂ ਕਬਰ ਵਿੱਚ ਬੈਠਾ ਰਵਾਂਗਾ। ਗੁਰਦੇਵ ਪਿਤਾ ਮੇਰਾ ਕਬਰਾਂ ਨਾਲ ਕੋਈ ਸਰੋਕਾਰ ਨਹੀਂ, ਮੈਂ ਨਹੀਂ ਚਾਹੁੰਦਾ ਕਿਸ ਕਿਸਮ ਦੀ ਤੁਸੀਂ ਇਸ ਮਿੱਟੀ ਨਾਲ ਜੋ ਤੁਸੀਂ ਕਰਨਾ ਹੈ, ਤੁਹਾਡੀ ਆਪਣੀ ਰਜ਼ਾ ਹੋਏਗੀ, ਮੇਰੀ ਕੋਈ ਖਾਹਿਸ਼ ਨਹੀਂ। ਕਿਉਂਕਿ ਮੇਰੇ ਜਿਉਂਦੇ ਜੀ ਦੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਨੇ। ਇਹ ਜਿਹੜਾ ਸਾਰੀ ਉਮਰ ਆਪਣੇ ਵੱਖਰੇ ਵੱਖਰੇ ਲਕਬ ਲਿਖਵਾਉਂਦਾ ਰਿਹਾ, ਇਹਦੀ ਆਖਰੀ ਵਿਲ, ਮੈਂ ਜਿਹੜੀ ਬੇਨਤੀ ਕਰ ਰਿਹਾ, ਦੇਖੋ ਗੁਰਮੁਖ ਹੋਏ ਸੁਰਤ ਤੁਨ ਚੇਲਾ, ਲਿਖ ਦੇਖਣ ਨੂੰ ਕਈ ਵਾਰ ਬੜੀਆਂ ਚਮਕਾਂ ਮਾਰਦੀਆਂ ਨੇ ਇਹੋ ਜਿਹੇ ਸੋ ਕਾਲਡ ਜਿਹੜੇ ਬੰਦੇ ਹੁੰਦੇ ਨੇ ਤਹਿਰੀਰਬਾਜ਼, ਇਹਨਾਂ ਦੀਆਂ ਗੱਲਾਂ ਪੱਕੀਆਂ ਵੀ ਬੜੀਆਂ ਲੱਗਦੀਆਂ, ਲੋਕੀ ਐਗਜ਼ਾਮਪਲਸ ਵੀ ਦਿੰਦੇ ਨੇ, ਵੇਖੋ ਉਹਨਾਂ ਨੇ ਆਹ ਗੱਲਾਂ ਕੀਤੀਆਂ, ਪਰ ਇਹ ਜਰਪੋਸ਼ਟ ਦੇ ਗਹਿਣੇ ਨੇ, ਇਹ ਸੋਨੇ ਦੇ ਬਰਾਬਰ ਨਹੀਂ ਚੁੱਕ ਟੁੱਕ ਸਕਦੇ। ਜਦੋਂ ਮੁੱਲ ਪੈਂਦਾ ਉਦੋਂ ਸੋਨੇ ਦੇ ਗਹਿਣਿਆਂ ਦਾ ਮੁੱਲ ਪੈਂਦਾ, ਜਰਪੋਸ਼ਟ ਦੇ ਗਹਿਣਿਆਂ ਦਾ ਮੁੱਲ ਨਹੀਂ ਪੈਂਦਾ। ਹਕੀਕੀ ਰੂਪ ਦੇ ਅੰਦਰ ਜਦੋਂ ਤਸਵੀਰ ਅਮਲ ਦੀ ਅਸਲ ਜਿਹੜੀ ਪਰਖ ਹੁੰਦੀ ਹੈ, ਉਦੋਂ ਜਦੋਂ ਬਾਤ ਬਣਦੀ ਹੈ, ਜਦੋਂ ਇਹਦਾ ਆਖਰੀ ਵਕਤ ਆਉਂਦਾ, ਇਹਦੀ ਵਿਲ ਪੜੀ ਜਾ ਸਕਦੀ ਹੈ। ਮੈਂ ਕੋਈ ਅਫਸਾਨੇ ਦੀ ਬਾਤ ਨਹੀਂ ਕਰ ਰਿਹਾ, ਅਥੈਂਟਿਕ ਬਾਤ ਤੁਹਾਡੇ ਨਾਲ ਸਾਂਝੀ ਕਰ ਰਿਹਾ। ਆਖਰੀ ਸਮਾਂ ਆਇਆ, ਇਹਨੇ ਆਪਣੀ ਵਿਲ ਪਤਾ ਕੀ ਲਿਖੀ, ਕਹਿਣ ਲੱਗਾ ਮੇਰੇ ਮਰਨ ਉਪਰੰਤ ਮੇਰੀ ਕਬਰ ਬਣੇ ਤੇ ਮੇਰੀ ਕਬਰ ਤੇ ਚਿੱਟੇ ਰੰਗ ਦਾ ਸੰਗ ਮਰਮਰ ਲਾਇਓ ਜੇ। ਕਿਉਂ? ਕਿਉਂਕਿ ਮੈਨੂੰ ਚੰਗਾ ਬੜਾ ਲੱਗਦਾ। ਸਾਰੀ ਉਮਰ ਮੁਕਤੀ ਵੰਡਦਾ ਰਿਹਾ ਲੋਕਾਂ ਨੂੰ, ਆਪ ਕਬਰ ਤੋਂ ਬਾਹਰ ਨਹੀਂ ਨਿਕਲਿਆ, ਆਪ ਆਪਣੀ ਕਬਰ ਤੇ ਚਿੱਟੇ ਰੰਗ ਦੇ ਸੰਗੇ ਮਰਮਰ ਦੀ ਮੰਗ ਕਰ ਰਿਹਾ ਹੈ। ਦੇਖੋ ਨਾ ਤੁਸੀਂ, ਗਹਿਣੇ ਜੁੰਝਰ ਪੋਸ਼ਤਾ ਨਹੀਂ ਸੋਇਨ ਸਾਖੇ। ਗੁਰਮੁਖ ਹੋ ਜੇ ਜਿਹੜਾ ਬੰਦਾ, ਜਿਹਦੇ ਅੰਦਰ ਅਸਲ ਸੱਚ ਦਾ ਤੱਤ ਰੱਬ ਜੇ, ਉਹ ਤੇ ਜੀਵਨ ਮੁਕਤ ਹੋ ਜਾਂਦਾ ਹੈ। ਇੱਥੇ ਜਾ ਕੇ ਕੱਚ ਤੇ ਸੱਚ ਦਾ ਪਤਾ ਲੱਗਦਾ, ਇੱਥੇ ਸਾਧ ਤੇ ਅਸਾਧ ਦਾ ਪਤਾ ਲੱਗਦਾ, ਇੱਥੇ ਕੱਚੀ ਬਾਣੀ ਤੇ ਸੱਚੀ ਬਾਣੀ ਦਾ ਪਤਾ ਲੱਗਦਾ। ਇਸ ਕਰਕੇ ਕਈ ਵਾਰ ਬੇਨਤੀ ਕੀਤੀ ਜਾਂਦੀ ਹੈ ਵੀ ਜਿਹੜੀ ਇਹ ਰਚਨਾ ਹੈ, ਇਸ ਰਚਨਾ ਦੇ ਮੁਕਾਬਲੇ ਕੋਈ ਹੋਰ ਰਚਨਾ ਨਹੀਂ ਗੀ, ਕਿਉਂਕਿ ਇਸ ਰਚਨਾ ਦੇ ਅਮਲ ਦੇ ਵਿੱਚੋਂ ਵੇਖੋ ਨਾ ਕਿਹੋ ਜਿਹੀਆਂ ਰੂਹਾਂ ਤੇ ਕਿਹੋ ਜਿਹੀਆਂ ਸ਼ਖਸੀਅਤਾਂ ਪੈਦਾ ਹੋ ਰਹੀਆਂ। ਸੋ ਗੁਰਮੁਖ ਹੋਏ ਸੁਰਤ ਤੁਨ ਚੇਲਾ, ਇਸ ਰਚਨਾ ਨੂੰ ਮੰਨਣ ਵਾਸਤੇ ਸਾਨੂੰ ਗੁਰੂ ਆਸ਼ੇ ਮੁਤਾਬਕ ਹੋਣਾ ਪਏਗਾ। ਬਾਕੀ ਜੇ ਅਸੀਂ ਵੇਖੀਏ ਤੀਸਰੀ ਤੋਂ ਬਾਅਦ ਜਿਹੜੀ ਚੌਥੀ ਐਗਜ਼ਾਮਪਲ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ ਨੇ, ਉਹ ਕਹਿੰਦੇ ਨੇ ਫਟਕ ਨਾ ਪੁੱਜੇ ਹੀਰਿਆਂ ਉਹ ਭਰੇ ਬਿਆਖ ਹੈ। ਹੁਣ ਵੇਖਣ ਨੂੰ ਤੇ ਇੱਕ ਕੱਚ ਦਾ ਜਿਹੜਾ ਟੁਕੜਾ ਹੈ ਉਹ ਵੀ ਹੀਰੇ ਵਰਗਾ ਲੱਗਦਾ, ਬਿਨਾਂ ਤਰਾਸ਼ਿਆ ਕੱਚ ਜਿਹੜਾ ਹੈ ਤੇ ਬਿਨਾਂ ਤਰਾਸ਼ਿਆ ਹੀਰਾ ਸਾਹਮਣੇ ਰੱਖ ਦਿਓ, ਜਿਹੜਾ ਇੱਕ ਸਾਧਾਰਨ ਬੁੱਧੀ ਰੱਖਣ ਵਾਲਾ ਆਦਮੀ ਹੈ ਨਾ, ਉਹ ਕੱਚ ਦੇ ਟੁਕੜੇ ਨੂੰ ਕਹੇਗਾ ਹੋਵੇ ਨਾ ਹੋਵੇ ਤੇ ਇਹੀ ਹੀਰਾ ਹੈ। ਜਦੋਂ ਤਰਾਸ਼ਿਆ ਜਾਂਦਾ, ਤਰਾਸ਼ਣ ਤੋਂ ਬਾਅਦ ਕੱਚ ਦਾ ਟੁਕੜਾ ਵੀ ਹੀਰੇ ਜਿੰਨੀ ਚਮਕ ਮਾਰ ਰਿਹਾ ਹੁੰਦਾ ਤੇ ਹੀਰਾ ਵੀ ਤਰਾਸ਼ਣ ਤੋਂ ਬਾਅਦ ਆਪਣਾ ਰੂਪ ਨਿਖਾਰ ਕੇ ਸਾਹਮਣੇ ਆ ਜਾਂਦਾ। ਫਿਰ ਵੀ ਇੰਜ ਲੱਗਦਾ ਵੀ ਜਿਵੇਂ ਆ ਕੱਚ ਹੈ ਇਹ ਹੀਰੇ ਨੂੰ ਵੀ ਮਾਤ ਪਾ ਰਿਹਾ, ਮਗਰ ਬਾਜ਼ਾਰ ਦੇ ਅੰਦਰ ਕੱਚ ਦੀ ਕੀਮਤ ਲੱਖਾਂ ਕਰੋੜਾਂ ਚ ਹੁੰਦੀ, ਹੀਰੇ ਦੀ ਕੀਮਤ ਲੱਖਾਂ ਕਰੋੜਾਂ ਵਿੱਚ, ਕੱਚ ਦੀ ਕੀਮਤ ਕੋਈ ਦੀਵਾਨੀ ਨਹੀਂ ਪਾਉਂਦਾ। ਇਨ ਬਿਨ ਹੈ ਸੱਚੀ ਬਾਣੀ ਤੇ ਕੱਚੀ ਬਾਣੀ ਦੀ ਇਹੋ ਪਾਇਆ ਹੈ। ਇੱਕ ਨਿੱਕਾ ਜਿਹਾ ਨੁਕਤਾ ਹੋਰ ਇੱਥੇ ਸਮਝਣ ਵਾਲਾ, ਤੁਸੀਂ ਆਮ ਕਰਕੇ ਦੇਖਦੇ ਹੋ ਗੁਰਬਾਣੀ ਉਚਾਰਨ ਕੀਤੀ ਗੁਰੂ ਨਾਨਕ ਪਿਤਾ ਨੇ, ਗੁਰੂ ਅੰਗਦ ਪਾਤਸ਼ਾਹ ਨੇ, ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਪਿਤਾ ਜੀ ਨੇ। ਗ੍ਰੰਥ ਦੀ ਸੰਪਾਦਨਾ ਕਰ ਦਿੱਤੀ ਗੁਰੂ ਅਰਜਨ ਪਿਤਾ ਜੀ ਨੇ, ਗ੍ਰੰਥ ਦੀ ਸੰਪਾਦਨਾ ਕਰਕੇ ਅਖੀਰ ਮੁੰਦਾਵਣੀ ਦੀ ਮੋਹਰ ਲਗਾ ਦਿੱਤੀ। ਮੁੰਦਾਵਣੀ ਦਾ ਮਤਲਬ ਹੀ ਹੁੰਦਾ ਇਹ ਚੀਜ਼ ਕੰਪਲੀਟ ਹੋ ਚੁੱਕੀ ਹੈ, ਮੁੰਦਾਵਣੀ ਦੇ ਵਿੱਚ ਹੀ ਇਹ ਬਚਨ ਲਿਖੇ ਨੇ। ਸਾਹਿਬ ਕਹਿੰਦੇ ਨੇ ਮੈਂ ਇੱਕ ਥਾਲ ਸਜਾ ਦਿੱਤਾ, ਮਤਲਬ ਇਹ ਥਾਲ ਕੰਪਲੀਟ ਹੋ ਗਿਆ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਦ ਆਧਾਰੋ, ਠੀਕ। ਮਗਰ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਗੁਰੂ ਹਰਗੋਬਿੰਦ ਮਹਾਰਾਜ ਕੋਈ ਬਾਣੀ ਨਹੀਂ ਉਚਾਰਦੇ, ਗੁਰੂ ਹਰ ਰਾਏ ਪਾਤਸ਼ਾਹ ਕੋਈ ਬਾਣੀ ਨਹੀਂ ਉਚਾਰਦੇ, ਗੁਰੂ ਹਰਕ੍ਰਿਸ਼ਨ ਮਹਾਰਾਜ ਕੋਈ ਬਾਣੀ ਨਹੀਂ ਉਚਾਰਦੇ। ਫਿਰ ਅਸੀਂ ਵੇਖਦੇ ਹਾਂ ਨੌਵੇਂ ਬਾਪੂ ਗੁਰੂ ਤੇਗ ਬਹਾਦਰ ਪਾਤਸ਼ਾਹ ਫਿਰ ਬਾਣੀ ਉਚਾਰਦੇ ਨੇ, ਕਦੀ ਵੇਖਿਆ ਅਸੀਂ? ਆਖਿਰਕਾਰ ਕਾਰਨ ਕੀ ਹੈ? ਗੁਰਦੇਵ ਪਿਤਾ ਗੁਰੂ ਅਰਜਨ ਪਾਤਸ਼ਾਹ ਤੱਕ ਬਾਣੀ ਉਚਾਰਨ ਕੀਤੀ ਗਈ, ਉਸ ਤੋਂ ਬਾਅਦ ਤਿੰਨ ਪਾਤਸ਼ਾਹੀਆਂ ਨੇ ਬਾਣੀ ਨਹੀਂ ਉਚਾਰੀ, ਨੌਵੀਂ ਪਾਤਸ਼ਾਹੀ ਫਿਰ ਬਾਣੀ ਉਚਾਰਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਦਰਜੇ, ਦਸਵੀਂ ਪਾਤਸ਼ਾਹੀ ਨੇ ਫਿਰ ਰਚਨਾ ਰਚੀਏ ਮਗਰ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਹੀਂ ਰਚੀ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਕ ਪੰਕਤੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਨਹੀਂ ਗਈ, ਹਾਂ ਉਹਨਾਂ ਨੇ ਰਚਨਾ ਜ਼ਰੂਰ ਰਚੀ, ਜਿਵੇਂ ਜਾਪ ਸਾਹਿਬ ਹੈ, ਅਕਾਲ ਉਸਤਤ ਹੈ, ਤੇਤੀ ਸੋਈਏ ਨੇ ਚੌਪਈ ਦੀ ਰਚਨਾ ਹੈ, ਸ਼ਰਾਵਕ ਸੁਧ ਸਮੂਹ ਸਿਧਾਨ ਵਾਲੀ ਰਚਨਾ ਹੈ, ਇਹ ਸਾਰੀ ਦਸਵੇਂ ਬਾਪੂ ਦੀ ਰਚਨਾ ਹੈ ਜਿਹੜੀ ਰਚਨਾ ਅਸੀਂ ਰੋਜ਼ ਗਾਹੇ ਬਗਾਹੇ ਪੜ੍ਹਦੇ ਵੀ ਹਾਂ, ਮਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੋਈ ਰਚਨਾ ਨਹੀਂ ਗਈ। ਫਿਰ ਆਖਿਰਕਾਰ ਗੁਰੂ ਤੇਗ ਬਹਾਦਰ ਬਾਪੂ ਜੀ ਨੇ ਰਚਨਾ ਕਿਉਂ ਰਚੀ, ਇਹਦੇ ਚ ਖਾਸ ਰੂਪ ਜਾਣਨ ਦੀ ਲੋੜ ਹੈ। ਜਦੋਂ ਪਤਾ ਲੱਗ ਗਿਆ ਵੀ ਸ਼ਬਦ ਨੂੰ ਸਿੱਖ ਗੁਰੂ ਮੰਨਦਾ ਹੈ ਤੇ ਬਾਣੀ ਦਾ ਪ੍ਰਤਾਪ ਹੈ, ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਤੋਂ ਕਹਿ ਦਿੱਤਾ ਵੀ ਬਾਬਾ ਬਕਾਲੇ, ਹੁਣ ਬਕਾਲੇ ਦੇ ਅੰਦਰ ਜਿਤਨੇ ਗੁਰੂ ਕੁਲ ਦੇ ਨਾਲ ਅੰਗੜੀ ਸੜੰਗੜੀ ਰੱਖਣ ਵਾਲੇ ਸੀਗੇ ਦੂਰੋਂ ਨੇੜਿਓਂ, ਉਹ ਸਾਰੇ ਦੇ ਸਾਰੇ 22 ਮੰਜੀਦਾਰ ਗੱਦੀਆਂ ਥਾਪ ਕੇ ਬਹਿ ਗਏ। 22 ਦੇ ਬਾਈਆਂ ਨੇ ਆਪਣੇ ਗੋਡੇ ਦੇ ਨਾਲ ਇਹ ਪੋਥੀ ਸਾਹਿਬ ਦਾ ਇੱਕ ਇੱਕ ਉਲੱਥਾ ਰੱਖ ਲਿਆ। ਪਹਿਚਾਨ ਕਰੇ ਤੇ ਬੰਦਾ ਕੀ ਕਰੇ, ਸਾਰਿਆਂ ਦੇ ਕੋਲ ਇਹੋ ਪੋਥੀ ਮੌਜੂਦ ਹੈ। ਅੱਜ ਵੀ ਹਕੀਕਤ ਹੈ, ਪੋਥੀ ਰੱਖ ਕੇ ਵੀ ਪੋਥੀ ਦੇ ਸਿਧਾਂਤ ਤੋਂ ਲੋਕੀ ਤੋੜ ਰਹੇ ਨੇ। ਮਾਫੀ ਚਾਹਾਂਗਾ ਮੈਂ, ਇਸ ਤੋਂ ਬੜੇ ਬਚਣ ਦੀ ਲੋੜ ਹੈ। ਬੜੀ ਬੜੀ ਤਿਰਛੀ ਦੀ ਚੀਜ਼ ਹੁੰਦੀ ਹੈ, ਗੁਰਮਤ ਦੀ ਗੱਲ ਕਰਦਿਆਂ ਹੀ ਗੁਰਮਤ ਨੂੰ ਢਾਹ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਜਿਵੇਂ ਸੋਨੇ ਦੇ ਅਤੇ ਜਿਹੜੇ ਮੁਲੰਮੇ ਦੇ ਗਹਿਣੇ ਨੇ, ਇਹਨਾਂ ਦੀ ਪਹਿਚਾਣ ਕਰਨੀ ਔਖੀ ਹੈ, ਇੰਨ ਬਿੰਨ ਗੁਰਮਤ ਦੇ ਤੱਤ ਧਾਨ ਦੀ, ਗੁਰਮਤ ਦੀ ਫੈਕਟ ਇਨਫੋਰਮੇਸ਼ਨ ਦੀ ਅਤੇ ਗੁਰਮਤ ਪ੍ਰਤੀ ਜਿਹੜੇ ਲੋਕ ਐਕਸਪਲੋਇਟ ਕਰ ਰਹੇ ਨੇ, ਉਹਨਾਂ ਪ੍ਰਤੀ ਪਹਿਚਾਣ ਕਰਨੀ ਬਹੁਤ ਕਠਿਨ ਹੈ। ਜਿਵੇਂ ਹੀਰੇ ਦੇ ਅਤੇ ਕੱਚ ਦੇ ਵਿੱਚ ਪਰਖ ਕਰਨੀ, ਇਸੇ ਕਰਕੇ ਗੁਰਮੁਖ ਹੋਏ ਸੁਰਤ ਤੁਨ ਚੇਲਾ, ਗੁਰੂ ਦੀ ਪਹਿਚਾਣ ਗੁਰਮੁਖ ਕਰਦਾ ਤੇ ਗੁਰਮੁਖ ਉਹ ਏ ਜਿਹਨੂੰ ਗੁਰਦੇਵ ਬਾਣੀ ਚ ਕਹਿੰਦੇ ਨੇ ਵੀ ਜਿਹੜਾ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਜਿਹੜਾ ਬਾਣੀ ਦੀ ਵਿਚਾਰ ਕਰਕੇ ਤੁਰਦਾ ਹੈ, ਜਿਹਦੇ ਅੰਦਰ ਬਾਣੀ ਦਾ ਆਚਾਰ ਹੈ, ਬਾਣੀ ਦਾ ਵਿਚਾਰ ਹੈ ਤੇ ਬਾਣੀ ਦਾ ਵਿਵਹਾਰ ਹੈ, ਤੇ ਗੁਰੂ ਪਿਤਾ ਨੇ ਇਸ ਚੀਜ਼ ਦੀ ਖੁੱਲ ਵੀ ਦਿੱਤੀ ਹੈ। ਇੱਕ ਨਿੱਕਾ ਜਿਹਾ, ਦੋ ਪਲ ਤੁਹਾਡੇ ਹੋਰ ਲੱਗਣਗੇ, ਇੱਕ ਪ੍ਰਮਾਣ ਮੈਂ ਤੁਹਾਡੇ ਸਾਹਮਣੇ ਹੋਰ ਕਹਿਣਾ ਚਾਹੁੰਦਾ ਹਾਂ। ਦਸਵੇਂ ਬਾਪੂ, ਬਾਤ ਯਾਦ ਰੱਖਿਓ, ਗੁਰੂ ਤੇਗ ਬਹਾਦਰ ਬਾਪੂ ਨੇ ਬਾਣੀ ਕਿਉਂ ਉਚਾਰਨ ਕੀਤੀ ਹੈ ਤੇ ਸਿੱਖਾਂ ਨੂੰ ਹਕੂਕ ਦਿੱਤਾ ਹੈ, ਇਹਦਾ ਜ਼ਿਕਰ ਸਾਨੂੰ ਦਸਵੇਂ ਬਾਪੂ ਦੇ ਸਮੇਂ ਵੀ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦਮਦਮਾ ਸਾਹਿਬ ਤੋਂ ਨਾਂਦੇੜ ਜਾ ਰਹੇ ਨੇ, ਰਾਜਸਥਾਨ ਵਾਲਾ ਮਾਲਵੇ ਦਾ ਥੱਲੜਾ ਇਲਾਕਾ ਜਿਹੜਾ ਹੈ ਉਹ ਚੂਜ਼ ਕੀਤਾ ਗਿਆ, ਪ੍ਰਚਾਰ ਕਰਦਿਆਂ ਗੁਰਦੇਵ ਪਿਤਾ ਗਏ ਨੇ। ਜਦੋਂ ਦਿੱਲੀ ਦੇ ਨੇੜਿਓਂ ਲੰਘ ਰਹੇ ਨੇ ਭਰਤਪੁਰ ਰਿਆਸਤ ਦੇ ਵਿੱਚੋਂ, ਤੇ ਇੱਥੇ ਜਿਹੜਾ ਪੀਰ ਦਾਦੂ ਜੀ ਕਰਕੇ ਜਾਣਿਆ ਜਾਂਦਾ ਇਹਦੀ ਕਬਰ ਆਉਂਦੀ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਸਵਾਰ ਨੇ, ਮੋਢੇ ਤੋਂ ਗੁਰਦੇਵ ਪਿਤਾ ਨੇ ਕਮਾਨ ਲਾਇਆ, ਸੱਤਾਂ ਕਮਾਨੀਆਂ ਵਾਲਾ ਕਮਾਨ ਹੁੰਦਾ ਸੀ ਗੁਰੂ ਪਿਤਾ ਦਾ, ਜਿਹੜਾ ਪਿੱਛੇ ਪੱਥਾ ਟੰਗਿਆ ਸੀ, ਪੱਥੇ ਦੇ ਵਿੱਚੋਂ ਤੀਰ ਕੱਢਿਆ, ਚਿੱਲੇ ਤੇ ਤੀਰ ਚੜਾਇਆ ਤੇ ਜ਼ੋਰ ਲਾ ਕੇ ਦਾਦੂ ਪੀਰ ਦੀ ਸਮਾਧ ਵੱਲ ਨੂੰ ਚਲਾ ਦਿੱਤਾ। ਦਾਦੂ ਪੀਰ ਦੀ ਸਮਾਧ ਅੱਗੇ ਜਾ ਕੇ ਤੀਰ ਵੱਜਿਆ ਤੇ ਉਸ ਤੀਰ ਵੱਜਣ ਦਾ ਮਤਲਬ ਇੱਕ ਖਾਸ ਰੂਪ ਹੈ, ਇਹਨੂੰ ਕਿਹਾ ਜਾਂਦਾ ਸੈਨ ਗੋਸ਼ਟ। ਸੈਨ ਗੋਸ਼ਟ ਦਾ ਮਤਲਬ ਹੁੰਦਾ ਜਿਹਨੂੰ ਅਸੀਂ ਸਾਈਨ ਲੈਂਗੁਏਜ ਕਹਿ ਦਿੰਦੇ ਹਾਂ, ਇਸ਼ਾਰਿਆਂ ਦੀ ਜ਼ਬਾਨ। ਉਹ ਜਿਹੜਾ ਤੀਰ ਜਾ ਕੇ ਵੱਜਦਾ ਹੈ ਉਹ ਇਸ਼ਾਰਾ ਦੱਸਦਾ ਹੈ ਵੀ ਜਿਹੜਾ ਤੀਰ ਚਲਾਉਣ ਵਾਲਾ ਹੈ ਨਾ, ਉਹ ਦਾਦੂ ਦੀ ਸਮਾਧ ਦੇ ਅੱਗੇ ਮੱਥਾ ਟੇਕ ਰਿਹਾ, ਉਹ ਆਪਣਾ ਸੀਸ ਇੱਕ ਜਾਣੋ ਵੀ ਝੁਕਾ ਰਿਹਾ, ਤੀਰ ਦੇ ਜ਼ਰੀਏ ਨਮਸਕਾਰ ਕਰ ਰਿਹਾ। ਕਹਿੰਦੇ ਨੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ ਸਨ। ਕਹਿਣ ਲੱਗੇ ਗੁਰੂ ਪਿਤਾ ਥੱਲੇ ਉਤਰੋ। ਸਾਹਿਬ ਮਹਾਰਾਜ ਕਹਿੰਦੇ ਕਿਉਂ, ਕੀ ਹੋਇਆ? ਕਹਿਣ ਲੱਗੇ ਕੇਵਲ ਹੁਕਮ ਸਾਡੇ ਲਈ ਹੈ ਵੀ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨਾਇਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਠ ਭੂਲ ਨਾ ਮਾਨੈ। ਇਹ ਸਿਰਫ ਸਾਨੂੰ ਹੀ ਸੰਦੇਸ਼ ਹੈ ਵੀ ਕਿਸੇ ਮੜੀ ਮਠ ਗੌਰ ਇਹਨੂੰ ਭੁੱਲ ਕੇ ਵੀ ਸਿੱਖ ਜੀ ਨਮਸਕਾਰ ਨਹੀਂ ਕਰਨੀ, ਇਹ ਹੁਕਮ ਤੁਹਾਡੇ ਤੇ ਲਾਗੂ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੋਂ ਥੱਲੇ ਉਤਰੋ, ਤੁਸਾਂ ਇੱਥੇ ਸਿਧਾਂਤ ਤੋੜਿਆ ਹੈ, ਤੁਹਾਨੂੰ ਸਜ਼ਾ ਲਾਈ ਜਾਏਗੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋਏ ਸਨ, ਹੱਸ ਕੇ ਕਹਿਣ ਲੱਗੇ ਮੇਰਾ ਖਾਲਸਾ ਜਾਗ ਗਿਆ ਹੈ, ਮੈਨੂੰ ਖੁਸ਼ੀ ਹੋਈ ਇਸ ਗੱਲ ਦੀ। ਖਾਲਸਾ ਜੀ, ਤੁਸੀਂ ਹੁਣ ਗੁਰੂ ਦੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਗੁਰੂ ਪੰਥ ਦੇ ਰੂਪ ਦੇ ਅੰਦਰ ਕਾਬਲ ਹੋ ਗਏ ਹੋ, ਮੈਚੋਰ ਹੋ ਗਏ ਹੋ, ਮੈਂ ਇਹ ਹੀ ਜਾਣਨਾ ਚਾਹੁੰਦਾ ਸੀਗਾ। ਹਕੀਕਤ ਹੈ, ਸਿੱਖ ਨੂੰ ਇਜਾਜ਼ਤ ਦੇ ਕੇ ਰੱਖੀ ਹੈ ਗੁਰੂ ਪਿਤਾ ਨੇ ਵੀ ਸਿੱਖ ਜੀ ਤੁਸੀਂ ਗੁਰਮਤ ਦੀ ਪਰਖ ਕਰਕੇ, ਕਿਉਂਕਿ ਗੁਰਮੁਖ ਬਣਨਾ ਤੁਸੀਂ, ਗੁਰੂ ਕੀ ਵਿਚਾਰ ਦੀ ਕਸਵੱਟੀ ਲਾ ਕੇ ਹਰ ਚੀਜ਼ ਲੈਣੀ ਹੈ। ਜਦੋਂ ਕਹਿੰਦੇ ਨੇ ਉੱਥੇ ਸਾਹਿਬ ਮਹਾਰਾਜ ਦੀ ਜਦੋਂ ਬਾਣੀ 22 ਦੇ 22 ਮੰਜੀਦਾਰਾਂ ਦੇ ਕੋਲ ਰੱਖੀ ਗਈ, ਹੁਣ ਪਹਿਚਾਣ ਕਿੱਥੋਂ ਪੈਦਾ ਹੋਈ ਵੀ ਗੁਰੂ ਕੌਣ ਹੈ? ਆਖਰਕਾਰ ਇਹ ਪਤਾ ਕੀਤਾ ਗਿਆ ਵੀ ਜਿਹਦੇ ਬਾਹਰ ਬਾਣੀ ਤੇ ਹੈ ਪਰ ਜਿਹਦੇ ਹਿਰਦੇ ਘਰ ਵਿੱਚ ਵੀ ਗੁਰੂ ਨਾਨਕ ਦੀ ਬਾਣੀ ਵਰਗੀ ਹੀ ਬਾਣੀ ਹੋਵੇ, ਉਸ ਸਿਧਾਂਤ ਤੇ ਉਕਰੀ ਹੋਈ ਰਚਨਾ ਹੋਵੇ, ਉਹੀ ਅਸਲ ਵਿੱਚ ਗੁਰੂ ਹੈ। ਅੰਦਰ ਝਾਤ ਮਾਰੀ ਤੇ ਇਹਨਾਂ ਚੋਂ ਕਿਸੇ ਦਿਓ ਬਾਣੀ ਨਹੀਂ ਨਿਕਲੀ, ਅੰਦਰੋਂ ਬਾਣੀ ਕਿਹਦਿਓਂ ਨਿਕਲੀ? ਮਾਤਰ ਗੁਰੂ ਤੇਗ ਬਹਾਦਰ ਬਾਪੂ ਜੀ ਦੇ। ਸਾਹਿਬ ਗੁਰੂ ਤੇਗ ਬਹਾਦਰ ਬਾਪੂ ਨੇ ਉਸ ਸਮੇਂ ਬਾਣੀ ਉਚਾਰਨ ਕੀਤੀ, ਕਿਉਂ? ਕਿਉਂਕਿ ਸ਼ਬਦ ਗੁਰੂ ਗੁਰ ਜਾਣੀ ਹੈ, ਗੁਰੂ ਅਸਲ ਵਿੱਚ ਬਾਣੀ ਸੀਗੀ ਤੇ ਬਾਣੀ ਗੁਰੂ ਤੱਤ ਦੀ ਪਹਿਚਾਣ ਪੈਦਾ ਕਰਨ ਵਾਸਤੇ ਸਾਹਿਬ ਮਹਾਰਾਜ ਨੇ ਦੱਸਿਆ ਸੀ ਵੀ ਭਾਈ ਇਹ ਹਮੇਸ਼ਾ ਜਾਣ ਕੇ ਰੱਖਿਓ ਵੀ ਕਈਆਂ ਦੇ ਗੋਡਿਆਂ ਦੇ ਕੋਲ ਵੀ ਰਚਨਾ ਪਈ ਹੋਏਗੀ, ਮਗਰ ਇਹਦੇ ਬਾਵਜੂਦ ਵੀ ਤੁਸੀਂ ਜਾਗ ਕੇ ਰਹਿਣਾ, ਜਿਨ੍ਹਾਂ ਦੇ ਕੋਲ ਵਾਕਿਆ ਚ ਅੰਤਰ ਆਤਮੇ ਦੇ ਅੰਦਰ ਗੁਰੂ ਦੀ ਆਵਾਜ਼ ਹੈ ਉਹਨਾਂ ਨੂੰ ਤੁਸੀਂ ਆਪਣੇ ਨੇੜੇ ਆਉਣ ਦੇਣਾ ਹੈ। ਸੋ ਉਸ ਤਰੀਕੇ ਨਾਲ ਸਾਹਿਬ ਮਹਾਰਾਜ ਨੌਵੇਂ ਬਾਪੂ ਨੇ ਬਾਣੀ ਉਚਾਰੀ ਜੋ ਦਸਵੇਂ ਬਾਪੂ ਨੇ ਆਡਿਟ ਕਰਕੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਇਸ ਪਾਵਨ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਆਪ ਚੜਵਾਈ ਸੀਗੀ। ਬਾਬਾ ਦੀਪ ਸਿੰਘ ਜੀ ਤੇ ਭਾਈ ਮਣੀ ਸਿੰਘ ਅੜੀ ਉਸ ਸਮੇਂ ਲਿਖਾਰੀ ਸੀ, ਉਹਨਾਂ ਲਿਖ ਕੇ ਰਚਨਾ ਜਿਹੜੀ ਸੀ ਦਸਵੇਂ ਬਾਪੂ ਦੇ ਸਮੇਂ ਇਹ ਗੁਰੂ ਤੇਗ ਬਹਾਦਰ ਬਾਪੂ ਰਚਨ ਦੀ ਰਚਨਾ ਚੜਾਈ ਗਈ। ਸੋ ਮੂਲਕ ਗੱਲ ਇਹ ਵੀ ਸ਼ਬਦ ਗੁਰੂ ਗੁਰ ਜਾਣੀਆ ਗੁਰਮੁਖ ਹੋਏ ਸੁਰਤ ਤੁਨ ਚੇਲਾ। ਸ਼ਬਦ ਨੂੰ ਗੁਰੂ ਅਸੀਂ ਤਾਂ ਹੀ ਜਾਣ ਪਾਵਾਂਗੇ ਜੇ ਗੁਰੂ ਆਸ਼ੇ ਮੁਤਾਬਕ ਗੁਰੂ ਦੇ ਦੱਸੇ ਸਿਧਾਂਤ ਨੂੰ ਸਮਝ ਕੇ ਅਤੇ ਜਿਹੜੀ ਸੁਰਤੀ ਬ੍ਰਿਤੀ ਹੈ ਉਹ ਸ਼ਬਦ ਦੇ ਦੁਆਲੇ ਮੰਡਿਤ ਕਰਕੇ ਰੱਖਾਂਗੇ। ਦੂਸਰੀ ਸਤਰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਸਾਧ ਸੰਗਤ ਸੱਚ ਖੰਡ ਵਿੱਚ ਪ੍ਰੇਮ ਭਗਤ ਪਰਚਾ ਹੋਏ ਮੇਲਾ। ਇਹ ਫਿਰ ਸ਼ਬਦ ਵਰਤਦਾ ਕਿੱਥੇ ਹੈ? ਜਿੱਥੇ ਤੁਸੀਂ ਬੈਠੇ ਹੋ, ਸਾਧ ਸੰਗਤ ਸੱਚ ਖੰਡ ਵਿੱਚ। ਅੱਜ ਵੀ ਸੱਚ ਖੰਡ ਦਾ ਬੜਾ ਵਾਵ ਲੇਵਾ ਹੈ, ਆਹ ਸਥਾਨ ਹੀ ਸੱਚ ਖੰਡ ਅਸਲ ਵਿੱਚ। ਤਾਂ ਬੈਕੁੰਠ ਜੈ ਕੀਰਤਨ ਤੇਰਾ, ਗੁਰਦੇਵ ਕਹਿੰਦੇ ਨੇ ਉਹੀ ਬੈਕੁੰਠ ਹੈ ਜਿੱਥੇ ਹਰੀ ਦੀ ਕੀਰਤੀ ਹੋਵੇ। ਆ ਸਵਰਗ ਰੂਪ ਦੇ ਅੰਦਰ ਤੁਸੀਂ ਇੱਥੇ ਆਉਣਾ, ਹਰ ਰੋਜ਼ ਸਵਰਗ ਨੂੰ ਮਾਨਣਾ ਹੈ, ਇੱਥੇ ਸ਼ਬਦ ਦੇ ਪ੍ਰਚਾਰ ਦੇ ਜ਼ਰੀਏ ਅੰਤਰ ਆਤਮੇ ਦੀ ਸੋਝੀ ਪ੍ਰਾਪਤ ਕਰਨੀ ਹੈ। ਦੂਸਰੀ ਸਤਰ ਚ ਇਹ ਕਿਹਾ ਕਿ ਸਾਧ ਸੰਗਤ ਸੱਚ ਖੰਡ ਵਿੱਚ ਪ੍ਰੇਮ ਭਗਤ ਪਰਚਿਆ ਹੋਏ ਮੇਲਾ। ਤੀਸਰੀ ਸਤਰ ਆ ਜਾਂਦੀ ਹੈ, ਉਹਦੇ ਅੰਦਰ ਜ਼ਿਕਰ ਕੀਤਾ ਗਿਆ ਹੈ, ਕਹਿਣ ਲੱਗੇ ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ ਨਵੇਲਾ। ਬੜੀ ਕਮਾਲ ਦੀ ਚੀਜ਼ ਹੈ। ਦੇਖੋ ਤਿੰਨ ਐਗਜ਼ਾਮਪਲ ਦਿੱਤੀਆਂ ਨੇ ਤੇ ਤਿੰਨ ਹੀ ਇੱਥੇ ਗੁਣ ਦੱਸੇ ਨੇ, ਗਿਆਨ ਦੀ ਗੱਲ ਕੀਤੀਏ, ਧਿਆਨ ਦੀ ਗੱਲ ਕੀਤੀਏ, ਸਿਮਰਨ ਦੀ ਗੱਲ ਕੀਤੀਏ। ਤਿੰਨ ਹੀ ਇੱਥੇ ਵੱਖਰੇ ਵੱਖਰੇ ਜੀਵਾਂ ਦਾ ਜ਼ਿਕਰ ਕੀਤਾ ਹੈ। ਕੂੰਜ ਦਾ ਜ਼ਿਕਰ ਹੈ, ਕੁਰਮ ਕੁਰਮ ਕਹਿੰਦੇ ਨੇ ਕੱਛੂ ਕੁੰਮੇ ਨੂੰ, ਉਹਦਾ ਜ਼ਿਕਰ ਹੈ, ਹੰਸ ਦਾ ਜ਼ਿਕਰ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਤਿੰਨੇ ਬਿਰਤੀਆਂ ਸਿੱਖ ਚ ਹੋਣੀਆਂ ਚਾਹੀਦੀਆਂ ਨੇ। ਜੇ ਤੇ ਸਿੱਖਣਾ ਗਿਆਨ ਤੇ ਗਿਆਨ ਸਿੱਖਣਾ ਚਾਹੀਦਾ ਹੰਸ ਤੋਂ, ਹੰਸ ਗਿਆਨ ਦੀ ਬਿਰਤੀ ਸਿਖਾਉਂਦਾ ਹੈ। ਸਿਆਣੇ ਇਹ ਕਹਿੰਦੇ ਨੇ ਵੀ ਹੰਸ ਦੇ ਸਾਹਮਣੇ ਤੁਸੀਂ ਦੁੱਧ ਤੇ ਪਾਣੀ ਇਕੱਠਾ ਕਰਕੇ ਰੱਖ ਦਿਓ। ਹਕੀਕਤ ਹੈ ਨਾ, ਅੱਜ ਤੁਸੀਂ ਵੇਖੋ ਕਿੰਨਾ ਮਿਲਗੋਬਾ ਹੋ ਗਿਆ। ਸ਼ਬਦ ਗੁਰੂ ਦੇ ਸਿਧਾਂਤ ਦੀ ਗੱਲ ਕਰਦੇ ਵਿੱਚ ਕਿੰਨਾ ਕੁ ਪਾਣੀ ਪਾ ਦਿੱਤਾ। ਸ਼ਬਦ ਦੀ ਪਹਿਚਾਣ ਕਈ ਵਾਰ ਕਰਨੀ ਔਖੀ ਹੋ ਜਾਂਦੀ ਹੈ, ਮਗਰ ਜੇ ਹੰਸ ਵਰਗੀ ਬਿਰਤੀ ਹੋਏਗੀ ਅਸੀਂ ਫਿਰ ਪਹਿਚਾਣ ਕਰ ਲਵਾਂਗੇ। ਹੰਸ ਜਿਵੇਂ ਹੀ ਉਸ ਦੁੱਧ ਦੇ ਵਿੱਚ ਕੱਚੀ ਲੱਸੀ ਚ ਚੁੰਝ ਪਾਉਂਦਾ ਨਾ, ਕਹਿੰਦੇ ਨੇ ਦੁੱਧ ਵੱਖਰਾ ਹੋ ਜਾਂਦਾ, ਪਾਣੀ ਵੱਖਰਾ ਹੋ ਜਾਂਦਾ। ਕਿਉਂ? ਕੁਦਰਤ ਨੇ ਉਹਨੂੰ ਇੱਕ ਖਾਸ ਤਰ੍ਹਾਂ ਦੀ ਉਹਦੀ ਦਾਤ ਦਿੱਤੀ ਹੈ, ਉਹਦੀ ਚੁੰਝ ਦੇ ਵਿੱਚ ਦੁੱਧ ਦੇ ਫੁਟਕ ਬਣ ਕੇ ਵੱਖਰੇ, ਪਾਣੀ ਦੇ ਵੱਖਰੇ। ਉਹ ਦੁੱਧ ਦੁੱਧ ਚੁੱਗ ਲੈਂਦਾ, ਪਾਣੀ ਛੱਡ ਲੈਂਦਾ ਹੈ। ਸਿੱਖ ਜੀ ਇਨ ਬਿਨ ਤੂੰ ਬੰਨਾ ਹੈ, ਹੰਸ ਬਣਨ ਦੀ ਬਿਰਤੀ ਦਾ ਬਾਣੀ ਚ ਜ਼ਿਕਰ ਹੁੰਦਾ। ਸਾਹਿਬ ਕਹਿੰਦੇ ਨੇ ਗੁਣਾ ਕਾ ਹੋਵੇ ਵਾਸੁਲਾ, ਅੱਜ ਸਾਨੂੰ ਕਿਸੇ ਕੋਲ ਬਹਿਣਾ ਨਹੀਂ ਆਉਂਦਾ, ਮਾਫੀ ਚਾਹਾਂਗਾ ਮੈਂ। ਸਿੱਖ ਤੇ ਉਹ ਹੈ ਜਿਹੜਾ ਜੋਗੀਆਂ ਕੋਲ ਵੀ ਬਹਿ ਸਕੇ, ਸਿੱਖ ਤੇ ਉਹ ਹੈ ਜਿਹੜਾ ਕਾਜ਼ੀਆਂ ਨਾਲ ਵੀ ਬਹਿ ਸਕੇ, ਸਿੱਖ ਤੇ ਉਹ ਹੈ ਜਿਹੜਾ ਸਾਕਤਾਂ ਨਾਲ ਵੀ ਬਹਿ ਸਕੇ, ਜਿੱਥੇ ਬੈਠ ਕੇ ਆਪਣੇ ਸਿਧਾਂਤ ਨੂੰ ਨਾ ਛੱਡੇ। ਗੁਰਦੇਵ ਕਹਿੰਦੇ ਨੇ ਗੁਣਾ ਕਾ ਹੋਵੇ ਵਾਸੁਲਾ ਕਢਵਾਸ ਲਈਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗੁਣ ਚੱਲੀਏ। ਅਸੀਂ ਕਿਸੇ ਨਾਲ ਬਹਿਣਾ, ਉਹਦੇ ਕੋਲ ਗੁਣ ਗ੍ਰਹਿਣ ਕਰਨੇ ਨੇ, ਔਗੁਣਾਂ ਦਾ ਤਿਆਗ ਕਰਨਾ। ਪਰ ਮੁਸੀਬਤ ਇਹ ਹੈ ਅਸੀਂ ਜੇ ਵੈਸਟਰਨ ਕਲਚਰ ਚ ਆ ਰਹੇ ਹਾਂ ਤੇ ਵੈਸਟਰਨ ਕਲਚਰ ਦੀਆਂ ਮਾੜੀਆਂ ਅਲਾਮਤਾਂ ਅਖਤਿਆਰ ਕਰ ਰਹੇ ਹਾਂ, ਆਪਣੇ ਕਲਚਰ ਦੀ ਚੰਗਿਆਈ ਛੱਡੀ ਜਾ ਰਹੇ ਹਾਂ। ਜੇ ਅਸੀਂ ਕਿਸੇ ਹੋਰ ਜਾਗੀਏ ਨੂੰ ਅਖਤਿਆਰ ਕਰਦੇ ਹਾਂ, ਉਹਦੇ ਵਿੱਚੋਂ ਵੀ ਮਾੜਾਪਨ। ਗੁਰਮਤ ਕਹਿੰਦੀ ਹੈ ਹੰਸ ਵਰਗੀ ਬਿਰਤੀ ਹੋਵੇ, ਜਿਹੜਾ ਸ਼ਬਦ ਦਾ ਉਪਾਸ਼ਕ ਹੈ ਉਹ ਹੰਸ ਦੀ ਤਰ੍ਹਾਂ ਰਹੇ। ਜਿਵੇਂ ਹੰਸ ਦੁੱਧ ਤੇ ਪਾਣੀ ਦੇ ਵਿੱਚੋਂ ਕੇਵਲ ਦੁੱਧ ਚੁੱਕਦਾ ਹੈ, ਅਸੀਂ ਕੇਵਲ ਦੁੱਧ ਦੀ ਖੁਰਾਕ ਚੁੱਕੀਏ। ਦੂਸਰੀ ਮਿਸਾਲ ਦਿੱਤੀ ਹੈ ਕਛੂਏ ਦੀ, ਕਿਉਂਕਿ ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ ਨਿਵੇਲਾ। ਕੁਰਮ ਕਹਿੰਦੇ ਨੇ ਕੱਛੂ ਕੁੰਮੇ ਨੂੰ। ਹੁਣ ਜੇ ਕੱਛੂ ਕੁੰਮਾ ਹੈ, ਧਿਆਨ ਹੈ, ਅੱਜ ਵੀ ਮੈਡੀਟੇਸ਼ਨ ਦੀਆਂ ਧਿਆਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਇਹ ਦੋ ਘੜੀ ਦਾ ਮੈਡੀਟੇਸ਼ਨ ਕੋਈ ਬਹੁਤਾ ਵਧੀਆ ਮੈਡੀਟੇਸ਼ਨ ਨਹੀਂ ਹੁੰਦਾ। ਮੈਡੀਟੇਸ਼ਨ ਦਾ ਤੇ ਮਤਲਬ ਇਹ ਹੈ ਜਿਹੜਾ ਸਾਡਾ ਲਾਰਜ ਵਿਜ਼ਨ ਹੈ ਜ਼ਿੰਦਗੀ ਦਾ, ਉਹ ਸਾਥੋਂ ਨਹੀਂ ਗੁਆਚਣਾ ਚਾਹੀਦਾ। ਅੱਜ ਸਿੱਖੀ ਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਸਾਡਾ ਵਿਜ਼ਨ ਗੁਆਚ ਗਿਆ ਹੈ। ਅਸੀਂ ਛੋਟੇ ਛੋਟੇ ਮੁਫਾਦਾਂ ਪਿੱਛੇ, ਜਾਤੀ ਮੁਫਾਦਾਂ ਪਿੱਛੇ, ਨਿੱਜੀ ਮੁਫਾਦਾਂ ਪਿੱਛੇ, ਪੰਥ ਦੇ ਜਿਹੜੇ ਵੱਡੇ ਸਾਡੇ ਧਿਰ ਬਣਦੇ ਨੇ ਜਾਂ ਪੰਥ ਦੇ ਜਿਹੜੇ ਵੱਡੇ ਸਾਡੇ ਕਰਮ ਨੇ, ਉਹਨਾਂ ਨੂੰ ਅਸੀਂ ਲਗਾਤਾਰ ਨੁਕਸਾਨ ਪਹੁੰਚਾ ਰਹੇ ਹਾਂ, ਇਹ ਨਹੀਂ ਚਾਹੀਦਾ। ਸਿੱਖ ਦਾ ਦੇਖੋ ਤੁਸੀਂ ਕਹਾਣੀ ਸੁਣਦੇ ਹੋ ਕੱਛੂ ਕੁੰਮੇ ਦੀ ਤੇ ਖਰਗੋਸ਼ ਦੀ। ਇੱਕ ਸਾਧਾਰਨ ਜੀ ਬੁੱਧੀ ਰੱਖਣ ਵਾਲਾ ਇਨਸਾਨ ਕਹੇ ਕਿ ਕਛੂਏ ਤੇ ਖਰਗੋਸ਼ ਨੂੰ ਦੌੜਾਓ, ਜਿੱਤੇਗਾ ਕਿਹੜਾ? ਖਰਗੋਸ਼। ਕਿਉਂ? ਕਿਉਂਕਿ ਉਹ ਭੱਜਦਾ ਬੜਾ, ਉਹਦੀਆਂ ਚੁੰਗੀਆਂ ਬੜੀਆਂ ਨੇ। ਨਹੀਂ, ਜਿੱਤਦਾ ਹਮੇਸ਼ਾ ਉਹ ਏ ਜਿਹੜਾ ਧਿਆਨ ਆਪਣੇ ਨੂੰ ਟਿਕਾ ਕੇ ਰੱਖਦਾ ਹੈ, ਭਾਵ ਜਿਹੜਾ ਆਪਣੇ ਵਿਜ਼ਨ ਨੂੰ ਕਲੀਅਰ ਰੱਖਦਾ ਹੈ। ਬਹਿਰੂਨੀ ਰੂਪ ਵਿੱਚ ਵੇਖਿਆ ਤੇ ਯੂਨੀਵਰਸਿਟੀ ਦੀ ਪਬਲੀਕੇਸ਼ਨ ਦੇ ਵਿੱਚ ਹੀ ਬੈਨਰਜੀ ਨੇ ਗੱਲ ਲਿਖ ਦਿੱਤੀ, ਜਿਹੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜੰਗਾਂ ਹੋਈਆਂ ਆਨੰਦਪੁਰ ਸਾਹਿਬ, ਉਹਦੇ ਚੋਂ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੂੰਹ ਦੀ ਖਾਣੀ ਪਈ। ਹਾਲਾਂਕਿ ਉਹਨੇ ਇੱਕ ਅਲਫਾਜ਼ ਲਿਖੇ ਉੱਥੇ ਤੇ ਉਹਨਾਂ ਨੂੰ ਇਸ ਅਲਫਾਜ਼ਾਂ ਦੇ ਮਤਲਬ ਦਾ ਨਹੀਂ ਪਤਾ। ਉਹਨਾਂ ਤਿੰਨ ਜੰਗਾਂ ਦੇ ਅੰਦਰੋਂ ਹੀ ਜਿਹੜੀ ਜ਼ਰੂਰਤ ਪੈਦਾ ਹੋਈ ਉਹਦਾ ਜ਼ਿਕਰ ਅੱਲਾ ਯਾਰ ਖਾਨ ਜੋਗੀ ਨੇ ਆਪਣੇ ਮਰਾਤ ਵਿੱਚ ਕੀਤਾ। ਬਾਤ ਥੋੜੀ ਵੱਡੀ ਹੈ, ਸ਼ਾਇਦ ਸਮਝ ਚ ਆਵੇ। ਉਹ ਇੱਕ ਜ਼ਿਕਰ ਕਰਦਾ, ਉਹ ਕਹਿੰਦਾ ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲਾਹ ਗਨੀ ਹੈ। ਗੁਰੂ ਗੋਬਿੰਦ ਸਿੰਘ ਮਸਕੀਨ ਗਰੀਬੋ ਮੇ ਦਲੇਰੋ ਮੇ ਜ਼ਰੀ ਹੈ। ਹੇ ਗੁਰੂ ਗੋਬਿੰਦ ਸਿੰਘ, ਤੇਰੇ ਰੁਤਬੇ ਦੀ ਮੈਂ ਕੀ ਗੱਲ ਕਰਾਂ। ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲਾਹ ਗਨੀ ਹੈ। ਹੇ ਗੁਰੂ ਗੋਬਿੰਦ ਸਿੰਘ, ਤੂੰ ਅੱਲਾਹ ਦੇ ਬਰਾਬਰ ਹੈ ਮੇਰੇ ਵਾਸਤੇ। ਕਿਉਂ? ਮਸਕੀਨ ਗਰੀਬੋ ਮੇ ਦਲੇਰੋ ਮੇ ਜ਼ਰੀ ਹੈ। ਤੇਰੀ ਮਸਕੀਨੀ ਨੂੰ ਵੇਖਾਂ ਤਾਂ ਤੈਨੂੰ ਸਲਾਮ ਕਰਨਾ, ਤੇਰੀ ਦਲੇਰੀ ਨੂੰ ਵੇਖਾਂ ਤਾਂ ਤੈਨੂੰ ਮੱਥਾ ਟੇਕਦਾ। ਅਗਲੀ ਬਾਲ ਉਹਨੇ ਲਿਖੀ, ਕਹਿਣ ਲੱਗਾ ਜ਼ੁਰਰਤ ਸੇ ਹਮੇ ਰੁਸਤ ਮੇ ਬਹਿਰਾਮ ਬਣਾਇਆ। ਕਹਿਣ ਲੱਗਾ ਸਾਕਿਤ ਹਾਸ਼ਿਮ ਕਾ ਸਖਾਵਤ ਸੇ ਨਾਮ ਬੁਲਾਇਆ। ਕਹਿੰਦਾ ਸਾਡੇ ਚ ਇੰਨੀ ਜ਼ੁਰਰਤ ਭਰ ਦਿੱਤੀ ਤੂੰ। ਜਿਹੜੇ ਲੋਕ ਇਹ ਕਿਆ ਕਰਦੇ ਸਨ ਨਾ, ਵੀ ਹਮ ਹਿੰਦੂ ਤੋਲੇ ਤਕੜੀ ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉਡੇ ਡਰ ਸੇ ਮਰ ਜਾਏ, ਇਨ ਤੁਰਕਨ ਸੇ ਕੈਸੇ ਲੜ ਪਾਏ। ਉਹਨਾਂ ਚ ਇੰਨੀ ਤੂੰ ਜ਼ੁਰਰਤ ਭਰ ਦਿੱਤੀ। ਉਹਨਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ, ਕਹਿਣ ਲੱਗੇ ਧਰਲੂੰਗਾ ਏਕ ਏਕ ਕੋ ਸ਼ਮਸ਼ੀਰ ਕੇ ਆਗੇ। ਦੁਨੀਆਂ ਤੋਂ ਝੁਕੀ ਫਿਰਤੀ ਹੈ ਤਕਦੀਰ ਕੇ ਆਗੇ, ਤਕਦੀਰ ਵੀ ਝੁਕ ਜਾਏਗੀ ਮੇਰੀ ਸ਼ਮਸ਼ੀਰ ਕੇ ਆਗੇ। ਜ਼ੁਰਰਤ ਸੇ ਹਮੇ ਰੁਸਤ ਮੇ ਬਹਿਰਾਮ ਬੁਲਾਇਆ। ਇਹੋ ਜੀ ਜ਼ੁਰਰਤ ਭਰੀ ਗੁਰੂ ਪਿਤਾ ਨੇ, ਜਿਹੜੀ ਗੁਲਾਮੀ ਇੰਨੇ ਸਾਲਾਂ ਤੋਂ ਨਹੀਂ ਸੀ ਨਾ ਟੁੱਟ ਰਹੀ, ਕੁਝ ਕੁ ਸਾਲਾਂ ਚ ਟੁੱਟ ਗਈ। ਵਕਤੀ ਰੂਪ ਚ ਇੰਜ ਲੱਗਦਾ ਹੈ ਜਿਵੇਂ ਹਾਰ ਹੋ ਰਹੀ ਹੈ। ਸਾਹਿਬਜ਼ਾਦਿਆਂ ਨੂੰ ਚਿਣ ਦਿੱਤਾ ਗਿਆ, ਕਿਲੇ ਢਾ ਦਿੱਤੇ ਗਏ ਨੇ। ਵਕਤੀ ਰੂਪ ਚ ਇੰਜ ਲੱਗਦਾ ਜਿਵੇਂ ਸਾਰਾ ਕੁਝ ਨੇ ਇਸ ਤੋਂ ਨਾਬੂਦ ਹੋ ਗਿਆ, ਮਗਰ ਨਹੀਂ। ਵਿਜ਼ਨ ਗੁਰੂ ਪਿਤਾ ਦਾ ਬਿਲਕੁਲ ਸਾਕਸ਼ਾਤਕਾਰ ਹੈ। 1708 ਦੇ ਅੰਦਰ ਦਸਵੇਂ ਬਾਪੂ ਜੋਤੀ ਜੋਤ ਸਮਾਉਂਦੇ ਨੇ, 1785 ਦੇ ਅੰਦਰ ਮਿਸਲਾਂ ਦੀ ਤਲਵਾਰ ਖੜਕਦੀ ਹੈ ਪੰਜਾਬ ਦੀ ਧਰਤੀ ਦੇ ਉੱਤੇ। ਅਖੀਰਲਾ ਹਮਲਾਵਰ ਜਿਹੜਾ ਹੈ ਉਹ ਦੁਰਾਨੀ ਹੋਇਆ। ਦੁਰਾਨੀ ਤੋਂ ਬਾਅਦ ਕੋਈ ਪੰਜਾਬ ਵੱਲ ਕਿਸੇ ਨੇ ਮੂੰਹ ਕਰਨ ਦੀ ਜ਼ਰੂਰਤ ਨਹੀਂ ਕੀਤੀ। ਵਕਤ ਉਹ ਆਇਆ ਹਰੀ ਸਿੰਘ ਨਲਵੇ ਵਰਗੇ ਸੂਰਮਿਆਂ ਨੇ, ਜਿਹੜੇ ਅਫਗਾਨ ਇਹ ਕਿਆ ਕਰਦੇ ਸਨ ਨਾ ਵੀ ਸਾਡਾ ਕੰਮ ਤੇ ਕੇਵਲ ਤਲਵਾਰ ਤੇ ਸ਼ਮਸ਼ੀਰ ਚਲਾਉਣਾ, ਅਸੀਂ ਹਿੰਦੁਸਤਾਨ ਦੀ ਬੇਪੱਤੀ ਕਰਨ ਵਾਸਤੇ ਪੈਦਾ ਹੋਏ ਹਾਂ। ਉਹਨਾਂ ਅਫਗਾਨਾਂ ਦੇ ਸਿਰਾਂ ਦੇ ਉੱਤੇ ਟੋਕਰੀਆਂ ਧਰਾ ਕੇ ਜਮਰੌਨ ਦਾ ਕਿਲਾ ਉਸਾਰ ਦਿੱਤਾ ਸੀਗਾ। ਇਹ ਚੀਜ਼ ਹੈ ਕਾਰਨ ਸਿਰਫ ਇਤਨਾ, ਜਿਵੇਂ ਕਛੂਆ ਤੇ ਖਰਗੋਸ਼ ਦੋਵੇਂ ਰੇਸ ਲਾਉਣ ਲੱਗੇ ਨੇ, ਖਰਗੋਸ਼ ਨੇ ਥੋੜੀ ਦੂਰ ਜਾ ਕੇ ਸੋਚਿਆ ਮੈਂ ਤੇ ਮਿੰਟਾਂ ਚ ਪਹੁੰਚ ਜਾਣਾ ਕਿਉਂਕਿ ਮੇਰੇ ਕੋਲ ਸਪੀਡ ਬਹੁਤ ਜ਼ਿਆਦਾ ਹੈ, ਤੇਰੇ ਕੋਲ ਧਿਆਨ ਨਹੀਂ ਹੈਗਾ ਸੱਜਣਾ, ਧਿਆਨ ਕਛੂਏ ਕੋਲ ਜ਼ਿਆਦਾ ਹੈ। ਕਛੂਆ ਭਾਵੇਂ ਹੌਲੀ ਤੁਰਦਾ ਪਰ ਆਪਣੀ ਮੰਜ਼ਲੇ ਮਕਸੂਦ ਨਹੀਂ ਛੱਡਦਾ। ਦੇਖੋ ਮਸਲਾਤ ਬਹੁਤ ਜ਼ਿਆਦਾ ਵਿਗੜੇ ਨੇ। ਸ਼ਬਦ ਦੀ ਗੱਲ ਹੋ ਰਹੀ ਹੈ, ਸ਼ਬਦ ਦਾ ਪਰਚਮ ਨਹੀਂ ਗਾ, ਸ਼ਬਦ ਦੀ ਬਾਤ ਹੋ ਰਹੀ ਹੈ, ਸ਼ਬਦ ਦਾ ਸਿਧਾਂਤ ਲਾਗੂ ਨਹੀਂ, ਨਾ ਪੰਥ ਦੇ ਰੂਪ ਵਿੱਚ ਨਾ ਗ੍ਰੰਥ ਦੇ ਰੂਪ ਦੇ ਵਿੱਚ ਅੱਜ ਗੁਰੂ ਤੱਤ ਦੀ ਪੂਰੀ ਮਾਨਤਾ ਅਸੀਂ ਨਹੀਂ ਦਵਾ ਪਾ ਰਹੇ। ਮਗਰ ਹਾਂ, ਜੇ ਅਸੀਂ ਆਪਣਾ ਵਿਜ਼ਨ ਕਛੂਏ ਵਰਗਾ ਰੱਖੀਏ, ਭਾਈ ਗੁਰਦਾਸ ਕਹਿੰਦੇ ਨੇ, ਸਾਨੂੰ ਇੱਕ ਦਿਨ ਮੰਜ਼ਲੇ ਮਕਸੂਦ ਜ਼ਰੂਰ ਮਿਲੇਗੀ। ਇਹ ਹਕੀਕਤ ਹੈ। ਤੀਸਰੀ ਮਿਸਾਲ ਉਹਨਾਂ ਨੇ ਦਿੱਤੀ ਹੈ ਕੂੰਜ ਦੀ। ਜਦੋਂ ਵੀ ਸਿਮਰਨ ਦੀ ਬਾਤ ਆਏਗੀ ਬਾਣੀ ਚ ਕੂੰਜ ਦੀ ਗੱਲ ਜ਼ਰੂਰ ਚੱਲੇਗੀ। ਤੁਸੀਂ ਬਚਨ ਪੜ੍ਹਦੇ ਹੋ, ਸਾਹਿਬ ਮਹਾਰਾਜ ਕਹਿੰਦੇ ਨੇ, ਉਡੇ ਉਡ ਆਵੈ ਤੈ ਕੋਸਾ, ਤਿਸ ਪਾਸੇ ਬਚਰੇ ਚਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਥੇ ਜ਼ਿਕਰ ਕਰਦੇ ਨੇ, ਕਹਿਣ ਲੱਗੇ ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ ਨਵੇਲਾ। ਜੇ ਸਿਮਰਨ ਦੀ ਜੁਗਤ ਲੈਣੀ ਹੈ ਤੇ ਉਹ ਕੂੰਜ ਤੋਂ ਲਵੋ। ਕੂੰਜ ਬੱਚੇ ਪਹਾੜਾਂ ਚ ਦਿੰਦੀ ਏ, ਆਂਡੇ ਪਹਾੜਾਂ ਚ ਦੇ ਕੇ ਸਾਈਪਰਸ ਦੇ ਪਹਾੜਾਂ ਦੇ ਅੰਦਰ ਤੇ ਆਪ ਮੈਦਾਨਾਂ ਚ ਖੁਰਾਕ ਚੁਗਣ ਲਈ ਆ ਜਾਂਦੀ ਹੈ। ਮਗਰ ਜਦੋਂ ਵਾਪਸ ਜਾਂਦੀ ਆਪਣੇ ਬੱਚਿਆਂ ਦੀ ਪਹਿਚਾਣ ਨਹੀਂ ਗਵਾਉਂਦੀ। ਸਿਮਰਨ ਦਾ ਮਤਲਬ ਇਤਨਾ ਹੀ ਹੁੰਦਾ ਹੈ, ਰਹਿਣਾ ਸੰਸਾਰ ਵਿੱਚ ਏ ਮਗਰ ਆਪਣੇ ਗੁਰੂ ਦੇ ਸਿਧਾਂਤ ਨੂੰ ਅਸੀਂ ਨਹੀਂ ਕਿਸੇ ਪ੍ਰਕਾਰ ਵੀ ਖੋਰਾ ਲਾਣਾ। ਕਰਨਾ ਕਾਰੋਬਾਰ ਵਪਾਰ ਸਭ ਕੁਝ ਏ, ਮਗਰ ਇਹਦੇ ਬਾਵਜੂਦ ਵੀ ਸਾਡੇ ਅੰਦਰੋਂ ਗੁਰਮਤ ਦੀ ਸ਼ੋਭਤ ਜਿਹੜੀ ਹੈ ਉਹ ਲਗਾਤਾਰ ਆਉਣੀ ਚਾਹੀਦੀ। ਸਾਡੀ ਸਮ੍ਰਿਤੀ ਦੇ ਅੰਦਰ ਕੂੰਜ ਦੀ ਤਰ੍ਹਾਂ ਗੁਰੂ ਦੀ ਵਿਚਾਰ ਹਰ ਸਮੇਂ ਟਿੱਕੀ ਰਹਿਣੀ ਚਾਹੀਦੀ ਹੈ। ਇਹ ਐਗਜ਼ਾਮਪਲ ਦੇ ਕੇ ਭਾਈ ਸਾਹਿਬ ਅਗਲੀ ਗੱਲ ਤੋਰਦੇ ਨੇ, ਜਿੱਥੇ ਕਿਆ ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ ਨਵੇਲਾ। ਫਿਰ ਕਿਆ ਬਿਰਖੋਂ ਫਲ, ਫਲ ਤੋਂ ਬਿਰਖ ਗੁਰ ਸਿੱਖ, ਸਿੱਖ ਗੁਰੂ ਮੰਤਰ ਸੁਹੇਲਾ। ਦੇਖੋ ਜਿਸ ਬੀਜ ਤੋਂ ਬਿਰਖ ਬਣਦਾ ਹੈ ਉਸੇ ਬਿਰਖ ਨੂੰ ਫਿਰ ਫਲ ਲੱਗਦੇ ਨੇ, ਉਹਨਾਂ ਫਲਾਂ ਦੇ ਵਿੱਚ ਫਿਰ ਬੀਜ ਹੁੰਦਾ ਹੈ, ਉਸੇ ਬੀਜ ਤੋਂ ਦੁਬਾਰਾ ਫਿਰ ਉਹੋ ਜਿਹੇ ਬੂਟੇ ਉੱਗਦੇ ਨੇ। ਗੁਰਸਿੱਖੀ ਇਹੋ ਜਿਹੀ ਹੈ। ਜਿਹੜਾ ਮੰਤਰ ਗੁਰੂ ਨੇ ਦਿੱਤਾ ਹੈ ਨਾ, ਉਹ ਸਾਨੂੰ ਖਾਲੀ ਸ਼ਿਸ਼ ਚੇਲੇ ਬਣਾਉਣ ਵਾਲਾ ਨਹੀਂ, ਇੱਥੇ ਤੇ ਗੁਰ ਚੇਲੇ ਦਾ ਸਿਧਾਂਤ ਹੈ। ਚੇਲਾ ਗੁਰੂ ਹੋ ਜਾਂਦਾ, ਗੁਰੂ ਚੇਲਾ ਹੋ ਜਾਂਦਾ। ਸੋ ਇੱਥੇ ਅਸੀਂ ਸਾਰੇ ਹੰਨੇ ਹੰਨੇ ਮੀਰੀ ਬੈਠੇ ਹਾਂ, ਅਸੀਂ ਸਾਰੇ ਹੰਨੇ ਹੰਨੇ ਪੀਰੀ ਬੈਠੇ ਹਾਂ। ਕੋਈ ਬੰਦਾ ਇੱਥੇ ਪੀਰ ਬਣ ਕੇ ਪੂਜਨੀਕ ਨਹੀਂ ਅਖਵਾ ਸਕਦਾ ਵਹਿਦ ਸ਼ਬਦ ਤੋਂ। ਵਾਰ ਵਾਰ ਇਹ ਚੀਜ਼ ਦ੍ਰਿੜ ਕਰਾਈ ਜਾ ਰਹੀ ਹੈ। ਕਿਉਂ? ਕਿਉਂਕਿ ਜਿਹੜਾ ਮੰਤਰ ਗੁਰੂ ਦਾ ਹੈ ਉਹਨੇ ਸਾਨੂੰ ਗੁਰੂ ਤੱਤ ਦਿੱਤਾ ਹੈ ਤੇ ਸਾਡੇ ਸਾਰਿਆਂ ਦੇ ਅੰਦਰ ਗੁਰੂ ਤੱਤ ਰਵਿਆ ਪਿਆ ਹੈ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਲੋਕ ਲੱਭ ਰਹੇ ਨੇ ਅੱਜ ਗੁਰੂ ਨਾਨਕ ਦਾ ਗੁਰੂ ਕੌਣ ਹੈ, ਲੋਕ ਲੱਭ ਰਹੇ ਨੇ ਅੱਜ ਬਾਬਾ ਕਬੀਰ ਜੀ ਦਾ ਗੁਰੂ ਕੌਣ ਹੈ। ਬਾਬਾ ਕਬੀਰ ਜੀ ਆਪ ਆਵਾਜ਼ ਮਾਰ ਕੇ ਕਹਿੰਦੇ ਨੇ ਮੈਂ ਦੱਸਣਾ ਤੁਹਾਨੂੰ ਮੇਰਾ ਗੁਰੂ ਕੌਣ ਹੈ। ਕੌਣ ਹੈ ਬਾਬਾ ਕਬੀਰ ਤੇਰਾ ਗੁਰੂ? ਤੇ ਉਹਨਾਂ ਜ਼ਿਕਰ ਕੀਤਾ, ਕਹਿਣ ਲੱਗੇ ਕਹੋ ਕਬੀਰ ਮੈਂ ਸੋ ਗੁਰ ਪਾਇਓ ਜਾਂ ਕੋ ਨਾਉ ਵਿਵੇਕੋ। ਵਿਵੇਕ ਰੂਪ ਮੇਰਾ ਗੁਰੂ ਹੈ ਜਿਹੜਾ ਮੇਰਾ ਅੰਤਰ ਆਤਮੇ ਚ ਬੈਠਾ ਹੈ। ਸ਼ਬਦ ਕੀ ਕਰਦਾ ਹੈ? ਉਸੇ ਵਿਵੇਕ ਨੂੰ ਪ੍ਰਜਵਲਿਤ ਕਰਦਾ ਹੈ। ਇਸੇ ਕਰਕੇ ਸਾਹਿਬ ਦੀ ਬਾਣੀ ਨੇ ਬਚਨ ਕੀਤਾ, ਸਾਹਿਬ ਕਹਿੰਦੇ ਨੇ ਭਾਈ ਜੇ ਤੁਸੀਂ ਵਾਕਿਆ ਚ ਆਪਣੇ ਵਿਵੇਕ ਨੂੰ ਗੁਰੂ ਨੂੰ ਜਗਾਉਣਾ ਹੈ ਨਾ ਅੰਦਰੋਂ, ਤੇ ਫਿਰ ਇੱਕ ਕੰਮ ਕਰੋ, ਪੋਥੀ ਪੁਰਾਣ ਕਮਾਈ ਹੈ ਭਾਉ ਵੱਟੀ ਹੈ ਤਨ ਪਾਈ ਹੈ ਸੱਚ ਬੂਝਣ ਆਣ ਜਲਾਈ ਹੈ ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੈ। ਕਹਿਣ ਲੱਗੇ ਸ਼ਬਦ ਦੀ ਕਮਾਈ ਕਰੋ, ਪੋਥੀ ਪੁਰਾਣ ਕਮਾਈ ਹੈ ਆ ਜਿਹੜੀ ਪੋਥੀ ਪਈ ਇਹਦੀ ਕਮਾਈ ਕਰੋ, ਭਾਉ ਵੱਟੀ ਹੈ ਤਨ ਪਾਈ ਹੈ ਪ੍ਰੇਮਾ ਭਾਵ ਦੀ ਵੱਟੀ ਆਪਣੇ ਜੀਵਨ ਚ ਪੈਦਾ ਕਰੋ, ਸੱਚ ਬੂਝਣ ਆਣ ਜਲਾਈ ਹੈ। ਪੁੱਛਿਆ ਜਾਂਦਾ ਬਾਣੀ ਕਾਸ ਲਈ ਪੜ੍ਹਨੀ ਹੈ? ਇਸ ਕਰਕੇ ਪੜ੍ਹਨੀ ਹੈ ਕਿਉਂਕਿ ਮੈਂ ਸੱਚ ਨੂੰ ਜਾਣਨਾ ਚਾਹੁੰਦਾ। ਬਾਣੀ ਸਚਿਆਰ ਬਣਾਉਂਦੀ ਹੈ। ਸਾਹਿਬ ਮਹਾਰਾਜ ਕਹਿੰਦੇ ਨੇ ਸੱਚ ਬੂਝਣ ਆਣ ਜਲਾਈ ਹੈ ਇਹ ਤੇਲ ਦੀਵਾ ਇਉਂ ਬਲੈ ਕਰ ਚਾਨਣ ਸਾਹਿਬ ਤੋ ਮਿਲੈ। ਜਿਵੇਂ ਜਿਵੇਂ ਵਿਵੇਕ ਦਾ ਚਾਨਣ ਅੰਦਰ ਬਲੇਗਾ ਨਾ, ਤਿਵੇਂ ਤਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਸਾਡੇ ਸਾਹਮਣੇ ਸਾਕਸ਼ਾਤਕਾਰ ਹੋਏਗੀ। ਇਸ ਕਰਕੇ ਸਾਹਿਬ ਮਹਾਰਾਜ ਨੇ ਇਹ ਜ਼ਿਕਰ ਕੀਤਾ ਵੀ ਤੁਹਾਨੂੰ ਉਹ ਗੁਰੂ ਦੇ ਕੇ ਚੱਲਾਂ ਜਿਹੜਾ ਤੁਹਾਡੇ ਸਾਰਿਆਂ ਦੇ ਅੰਦਰ ਰਵੇ ਹੋਏ ਜੋਤ ਰੂਪ ਗੁਰੂ ਨੂੰ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਲਈ ਅਸੀਂ ਬਚਨ ਪੜ੍ਹਨੇ ਹਾਂ ਗੁਰ ਮੇਰਾ ਸੰਗ ਸਦਾ ਹੈ ਨਾਲੇ। ਕਿਹੜਾ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਹਰ ਸਮੇਂ ਕੈਰੀ ਕਰਕੇ ਰੱਖਦਾ ਨਾਲ, ਇਹਨਾਂ ਬਚਨਾਂ ਦੇ ਅਰਥ ਕੀ ਬਣਨਗੇ? ਹਾਲਾਂਕਿ ਰਾਜਿਆਂ ਨੇ ਕੰਮ ਕੀਤਾ, ਛੋਟਾ ਜਿਹਾ ਮਹਾਰਾਜ ਦਾ ਸਰੂਪ ਬਣਵਾ ਕੇ ਨਾ ਗਲੇ ਚ ਮੜ ਕੇ ਪਾ ਲਿਆ ਵੀ ਗੁਰੂ ਨੂੰ ਹਰ ਸਮੇਂ ਮੈਂ ਕੈਰੀ ਕਰਾਂਗਾ। ਇਸ ਰੂਪ ਵਿੱਚ ਗੁਰੂ ਨੂੰ ਕੈਰੀ ਕਰਨ ਦੀ ਬਾਤ ਨਹੀਂ, ਗੁਰੂ ਨੂੰ ਤੇ ਜੀਵਨ ਦੇ ਸਿਧਾਂਤ ਦੇ ਰੂਪ ਵਿੱਚ ਕੈਰੀ ਕਰਨ ਦੀ ਬਾਤ ਹੈ। ਗੁਰੂ ਨੂੰ ਤੇ ਜੋਤ ਰੂਪ ਤੇ ਵਿਵੇਕ ਰੂਪ ਸਮਝ ਰੂਪ ਗਿਆਨ ਦੇ ਦੀਵੇ ਦੇ ਰੂਪ ਵਿੱਚ ਕੈਰੀ ਕਰਨ ਦੀ ਬਾਤ ਹੈ। ਸੋ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਅਸਲ ਵਿੱਚ ਤੁਸੀਂ ਜਿਹੜਾ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਗੁਰੂ ਨੂੰ ਹਰ ਸਮੇਂ ਨਾਲ ਰੱਖਣਾ ਹੈ, ਉਹ ਕਿਸ ਰੂਪ ਵਿੱਚ? ਵਿਵੇਕ ਜੋਤ ਤੇ ਬੀਜ ਰੂਪ ਦੇ ਅੰਦਰ। ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਬਿਰਖੋਂ ਫਲ ਫਲ ਤੋਂ ਬਿਰਖ ਗੁਰਸਿੱਖ ਸਿੱਖ ਗੁਰੂ ਮੰਤਰ ਸੁਹੇਲਾ। ਅਗਾਂ ਜ਼ਿਕਰ ਕੀਤਾ ਵੀਹਾਂ ਅੰਦਰ ਵਰਤਮਾਨ ਹੋਏ ਇੱਕੀ ਅਗੋਚਰ ਖੇਲਾ। ਜੇ ਤੇ ਦੇਖੋ ਵੀਹਾਂ ਚ ਹੀ ਵਰਤਦੇ ਰਹੇ, ਜਿਹੋ ਜਿਹਾ ਵਰਤਮਾਨ ਪ੍ਰੈਜੈਂਟ ਟਾਈਮ ਦੀ ਸਿਚੁਏਸ਼ਨ ਹੈ, ਜੋ ਕੁਝ ਅੱਜ ਹੋ ਰਿਹਾ ਇਹੀ ਹਾਲਾਤ ਰਹਿਣਗੇ। ਪਰ ਹਾਲਾਤ ਐਵੇਂ ਦੇ ਨਹੀਂ ਰਹੇ ਹਮੇਸ਼ਾ, ਉਹ ਵੀ ਵਕਤ ਰਿਹਾ ਜਦੋਂ ਕਿਸੇ ਦੇ ਕੇਸ ਕੱਟਣ ਲੱਗਿਆ ਕਿਸੇ ਨੇ ਆਪਣੀ ਖੋਪੜੀ ਲਵਾ ਦਿੱਤੀ ਸੀ, ਜਦੋਂ ਕਿਸੇ ਨੂੰ ਗੁਰੂ ਤੋਂ ਬੇਮੁਖ ਕਰਨ ਲੱਗਿਆ ਕਿਸੇ ਨੇ ਆਰੇ ਥੱਲੇ ਆਪਣੇ ਆਪ ਨੂੰ ਬਿਠਾ ਲਿਆ ਸੀ, ਉਹ ਵੀ ਸਮਾਂ ਰਿਹਾ ਜਦੋਂ ਕੋਈ ਜਲਾਦ ਨੂੰ ਇਹ ਦੱਸਦਾ ਰਿਹਾ ਬੰਦ ਇੱਥੇ ਨਹੀਂ ਸੱਜਣਾ, ਬੰਦ ਇੱਥੋਂ ਪ੍ਰਾਰੰਭ ਨਹੀਂ ਇੱਥੋਂ ਪ੍ਰਾਰੰਭ ਹੁੰਦੇ ਨੇ, ਉਹ ਵੀ ਵਕਤ ਰਿਹਾ ਜਦੋਂ 13-13 ਸਾਲ ਦੇ ਬੱਚੇ ਇਹ ਕਹਿੰਦੇ ਰਹੇ ਨੇ ਵੀ ਜੇ ਇਹ ਕਹਿੰਦੀ ਹੈ ਵੀ ਮੈਂ ਸਿੱਖ ਨਹੀਂ ਮੈਂ ਕਹਿੰਦਾ ਮੇਰੀ ਮਾਂ ਹੀ ਨਹੀਂ, ਉਹ ਵੀ ਵਕਤ ਰਿਹਾ ਜਦੋਂ ਅੰਗਰੇਜ਼ਾਂ ਨੇ ਕਹਿ ਦਿੱਤਾ ਇਹ ਬੱਚਾ ਤੋਪ ਦੇ ਦਹਾਨੇ ਤੱਕ ਨਹੀਂ ਆਉਂਦਾ ਇਸ ਕਰਕੇ ਇਹਨੂੰ ਤੋਪ ਨਾਲ ਉਡਾਇਆ ਨਹੀਂ ਜਾ ਸਕਦਾ। ਉਹਨੇ ਇੱਟਾਂ ਇਕੱਠੀਆਂ ਕਰਕੇ ਆਪਣੇ ਆਪ ਨੂੰ ਬਰਾਬਰ ਕਰਕੇ ਅੰਗਰੇਜ਼ ਨੂੰ ਆਵਾਜ਼ ਮਾਰੀ ਸੀ ਵੀ ਵੇਖ ਹੁਣ ਮੇਰਾ ਸੀਨਾ ਤੋਪ ਦੇ ਮੂੰਹ ਦੇ ਬਰਾਬਰ ਆਉਂਦਾ ਕਿ ਨਹੀਂ ਆਉਂਦਾ ਤੂੰ ਆ ਕੇ ਵੇਖ। ਉਹ ਵੀ ਵਕਤ ਰਿਹਾ ਜਦੋਂ ਸਿੱਖਾਂ ਨੂੰ ਵਰਲਡ ਵਾਰ ਵਿੱਚ ਕਿਹਾ ਗਿਆ ਸੀਗਾ ਕਿ ਜੇ ਲੋਹ ਟੋਪ ਨਹੀਂ ਪਾਵੋਗੇ ਤੇ ਅਸੀਂ ਤੁਹਾਨੂੰ ਕਿਸੇ ਪ੍ਰਕਾਰ ਦੇ ਨਾਲ ਕੰਪਲਸੇਟ ਨਹੀਂ ਕਰਾਂਗੇ ਜੇ ਗੋਲੀ ਵੱਜ ਕੇ ਤੁਹਾਡੀ ਮੌਤ ਹੋ ਗਈ। ਤੇ ਸਿੱਖਾਂ ਕਿਹਾ ਸੀਗਾ ਤੈਨੂੰ ਇਹ ਗੱਲ ਸ਼ਾਹੀ ਨਾਲ ਨਹੀਂ ਆਪਣੇ ਨਸਾਂ ਦੇ ਲਹੂ ਨਾਲ ਲਿਖ ਕੇ ਦਿੰਦੇ ਹਾਂ, ਜੇ ਕਿਸੇ ਸਿੱਖ ਦੀ ਲੋਹ ਟੋਪ ਪਾਉਣ ਤੋਂ ਬਿਨਾਂ ਸਿਰ ਵਿੱਚ ਗੋਲੀ ਲੱਗ ਕੇ ਮੌਤ ਹੋ ਗਈ ਨਾ ਤੇ ਉਹ ਸਿੱਖ ਤੇਰੇ ਅੱਗੇ ਕਿਸੇ ਪ੍ਰਕਾਰ ਦੀ ਕੰਪਲਸੇਸ਼ਨ ਦੀ ਮੰਗ ਨਹੀਂ ਕਰੇਗਾ। ਇਹ ਵਿਰਸਾ ਹੈ ਮੇਰਾ, ਇਹ ਉਹ ਅਵਸਥਾ ਹੈ ਜਿਹਨੂੰ ਵੇਖ ਕੇ ਬੰਦਾ ਅਗੋਚਰ ਹੋ ਜਾਂਦਾ, ਵਿਸਮਾਦਿਤ ਹੋ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਵੀਹਾਂ ਅੰਦਰ ਵਰਤਮਾਨ। ਜੇ ਤੇ ਗੱਲਾਂ ਜਿਹੋ ਜਿਹੀਆਂ ਅੱਜ ਚੱਲਦੀਆਂ ਨੇ ਇਹੋ ਜਿਹਾ ਸਿਲਸਿਲਾ ਰਿਹਾ ਫਿਰ ਸਿਚੁਏਸ਼ਨ ਨਹੀਂ ਬਦਲੇਗੀ, ਫਿਰ ਤੇ ਐਵੇਂ ਇੱਕ ਦੂਜੇ ਦਾ ਅਸੀਂ ਗਾਲੀ ਗਲੋਚ ਹੁੰਦੇ ਰਹਾਂਗੇ, ਇੱਕ ਦੂਜੇ ਦੇ ਗਲਮੋ ਗਲਮੀ ਹੁੰਦੇ ਰਹਾਂਗੇ। ਪਰ ਹੋਏ ਇੱਕੀ, ਜੇ ਅਸੀਂ ਸ਼ਬਦ ਦੇ ਨਾਲ ਇੱਕ ਸੁਰਤ ਹੋ ਕੇ ਅਗੋਚਰ ਖੇਲਾ ਇੱਕ ਵਾਰ ਫਿਰ ਇਸ ਧਰਤੀ ਦੇ ਉੱਤੇ ਇੱਕ ਤਰ੍ਹਾਂ ਦਾ ਵੱਖਰੇ ਕਿਸਮ ਦਾ ਸੱਚ ਨਾਲ ਜੂਝਣ ਵਾਲਾ ਤਾਂਡਵ ਹੋ ਸਕਦਾ। ਇਹ ਸ਼ਬਦ ਦੀ ਕਰਾਮਾਤ ਹੈ ਤੇ ਸ਼ਬਦ ਸਾਨੂੰ ਇਹ ਬਖਸ਼ਿਸ਼ ਕਰਕੇ ਗਿਆ। ਜਦੋਂ ਜਦੋਂ ਸ਼ਬਦ ਪਰਖਿਆ ਗਿਆ ਹੈ, ਜਦੋਂ ਜਦੋਂ ਸ਼ਬਦ ਦੇ ਜਿਹੜੇ ਪ੍ਰਭਾਕ ਨੇ ਸ਼ਬਦ ਦੇ ਜਿਹੜੇ ਉਬਾਲ ਨੇ ਉੱਠੇ ਨੇ, ਉਦੋਂ ਸਿੰਘ ਸਭਾ ਵਰਗੀਆਂ ਮੂਵਮੈਂਟਸ ਉੱਠੀਆਂ ਨੇ, ਉਦੋਂ ਗੁਰੂ ਕਾ ਬਾਗ ਵਰਗੇ ਮੋਰਚੇ ਉੱਠੇ ਨੇ, ਉਦੋਂ ਨਨਕਾਣਾ ਸਾਹਿਬ ਵਰਗੀ ਧਰਤੀ ਤੇ ਸ਼ਹੀਦਾਂ ਦੇ ਅੰਬਾਰ ਲੱਗ ਗਏ ਨੇ, ਉਦੋਂ ਇਸ ਧਰਤੀ ਦੇ ਉੱਤੇ ਬਹੁਤ ਥੋੜੇ ਜਿਹੇ ਦਿਸਣ ਵਾਲੇ ਸਰੂਪ ਦੇ ਅੰਦਰ ਵਿਲੱਖਣ ਦਿਸਣ ਵਾਲੇ ਇਹਨਾਂ ਸਾਡੇ ਬਜ਼ੁਰਗਾਂ ਨੇ ਵੱਖਰੇ ਵੱਖਰੇ ਕਿਸਮ ਦੇ ਕਾਰੇ ਕਰਕੇ ਵਿਖਾ ਦਿੱਤੇ ਨੇ। ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਵੀਹਾਂ ਅੰਦਰ ਵਰਤਮਾਨ ਹੋਏ ਇੱਕ ਹੀ ਅਗੋਚਰ ਖੇਲਾ। ਤੇ ਇਹ ਵੀ ਗੱਲ ਯਾਦ ਰੱਖਣ ਯੋਗ ਹੈ, ਆਦ ਪੁਰਖ ਆਦੇਸ਼ ਕਰ, ਆਦ ਪੁਰਖ ਆਦੇਸ਼ ਨਵੇਲਾ। ਸਿੱਖ ਇਹੋ ਜਿਹਾ ਤਿਆਰ ਹੋਇਆ ਸੀ ਜਿਹਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇੱਕ ਦਿਨ ਕਹਿ ਦਿੱਤਾ ਸੀ, ਕਹਿਣ ਲੱਗੇ ਦੁਨੀਆਂ ਦੇ ਲੋਕੋ ਤੁਸੀਂ ਮਤ ਜਾਣਿਆ ਜੇ ਵੀ ਸਿੱਖਾਂ ਤੇ ਮੈਂ ਕੋਈ ਕਿਰਪਾ ਕੀਤੀ ਹੈ ਨਹੀਂ। ਜਿਹੜੇ ਸਿੱਖ ਸ਼ਬਦ ਦੇ ਨਾਲ ਸਰਾਬੋਰ ਹੋਏ ਨੇ ਉਹਨਾਂ ਦੇ ਸਾਹਮਣੇ ਤੇ ਮੈਂ ਵੀ ਖੜਾ ਹੋ ਕੇ ਇਹ ਗੱਲ ਕਹਿਣਾ ਹਾਂ ਵੀ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੌਸੇ ਗਰੀਬ ਕਰੋਰ ਪਰੇ। ਉਹਨਾਂ ਦੇ ਅੱਗੇ ਖੜੇ ਹੋ ਕੇ ਸਾਹਿਬ ਪਿਤਾ ਨੇ ਕਿਹਾ ਸੀਗਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਮੈਂ ਉਹਨੂੰ ਗੁਰੂ ਕਹਿਣ ਤੱਕ ਜਾਵਾਂਗਾ। ਆਦ ਪੁਰਖ ਆਦੇਸ਼ ਕਰ, ਆਦੇਸ਼ ਕਹਿੰਦੇ ਨੇ ਮੱਥਾ ਟੇਕਣਾ, ਕਹਿੰਦੇ ਨੇ ਅਕਾਲ ਪੁਰਖ ਵੀ ਆ ਕੇ ਸਿਜਦਾ ਕਰ ਦੇਗਾ ਜੇ ਕਿਤੇ। ਸਿੱਖ ਜੀ ਇਸ ਸ਼ਬਦ ਦੀ ਸੁਰਤੀ ਦਾ ਤੁਸੀਂ ਅਸਲ ਸੁਮੇਲ ਕਰ ਜਾਓ, ਆਦ ਪੁਰਖ ਆਦੇਸ਼ ਕਰ, ਆਦ ਪੁਰਖ ਆਦੇਸ਼ ਨਵੇਲਾ, ਸਿਫਤ ਸਲਾਹਨ ਅੰਮ੍ਰਿਤ ਵੇਲਾ। ਹੁਣ ਵਕਤ ਹੈ ਆਤਮਕ ਜੀਵਨ ਕਮਾਣ ਦਾ, ਇਸ ਵਕਤ ਨੂੰ ਨਾ ਖੁੰਝਾਈਏ, ਸ਼ਬਦ ਗੁਰੂ ਗੁਰਜਾਣੀਏ ਦੀ ਬਾਤ ਨੂੰ ਅਸੀਂ ਅਮਲਾਂ ਦੇ ਰੂਪ ਦੇ ਅੰਦਰ ਅਖਤਿਆਰ ਕਰੀਏ। ਇੰਨੀਆਂ ਕੁ ਬੇਨਤੀਆਂ ਦੇ ਨਾਲ ਹੀ ਮੈਂ ਖਿਮਾ ਮੰਗਦਾ ਹਾਂ। ਸੋ ਆਪ ਸਮੂਹ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨਕੋਟ ਧੰਨਵਾਦ, ਅਤੇ ਇੱਥੋਂ ਦੇ ਪ੍ਰਬੰਧਕ ਸੱਜਣਾਂ ਦਾ ਜਿਨ੍ਹਾਂ ਨੇ ਬੜਾ ਉੱਦਮ ਕਰਕੇ ਯਤਨ ਕਰਕੇ ਲਗਾਤਾਰ, ਕਿਉਂਕਿ ਗੁਰਸਿੱਖੀ ਦੀ ਬਾਤ ਜਦੋਂ ਹੁੰਦੀ ਹੈ ਇਹ ਹਕੀਕਤ ਹੈ, ਆਮ ਕਰਕੇ ਹਿਰਦੇ ਕੰਬਦੇ ਨੇ, ਮਗਰ ਇਹ ਵਕਤ ਦਿੰਦੇ ਨੇ ਤੇ ਯਤਨ ਕਰਦੇ ਨੇ, ਬਲਕਿ ਪ੍ਰੇਰਣਾ ਦਿੰਦੇ ਨੇ ਵੀ ਵੱਧ ਤੋਂ ਵੱਧ ਅਸੀਂ ਸਿੱਖੀ ਸਿਧਾਂਤ ਦੀ ਬਾਤ ਅਤੇ ਸਿੱਖੀ ਦੇ ਫਲਸਫੇ ਦੀ ਬਾਤ ਕਰ ਸਕੀਏ। ਆਪ ਸਮੂਹ ਸੰਗਤ ਦਾ ਧੰਨਵਾਦ, ਸਮੁੱਚੇ ਰੂਪ ਦੇ ਅੰਦਰ ਪ੍ਰਬੰਧਕ ਸੱਜਣਾ ਸੇਵਾਦਾਰਾਂ ਦਾ ਅਤੇ ਭਾਈ ਸਾਹਿਬ ਹੋਰਾਂ ਦਾ ਵੀ ਧੰਨਵਾਦ। ਭੁੱਲਾਂ ਗਲਤੀਆਂ ਨਾ ਚਿਤਾਰਿਓ ਜੇ, ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।